छेवीं पातशाही ग्रंथ दे कथा नू आप जी श्रवण कर रहे हो। इतिहास दे विच प्रसंग चल रहा है भाई भिखारी जी दा। प्रसंग इथों तक पहुंचा है कि जदों पुछया गुरमुख ने भाई भिखारी नू कि ए जड़ी तुसी दरी गंढ रहे हो ए कादे वास्ते आ, ए जड़ा चिखा दा समान मुर्दे दे वास्ते तैयार करके रखिया है ए कादे वास्ते है। ते भाई भिखारी जी ने आख्या कि कुछ दिन मेरे कोल रह, मैनू लगदा कि मैनू दसन दी लोड़ नहीं पवेगी, तेनू अपने आप ही सारा कुछ पता लग जावेगा। कल इथों तक कथा पहुंची सी, अज इथों अगे मैं प्रारंभ करदा। गुरमुख मन बिस्मै पयो, ए गुर उपम उचार, ए तो ग्रह कारज पर्यो तंदे रूप निहार। दोबारा गुरमुख दे मन दे विच ऐसा भरम पैदा हो गया, वो अपने मन दे विच सोचन लगा कि सतगुरु अर्जन देव सच्चे पातशाह जी ने इस भाई भिखारी दी अपने श्री मुख तो बड़ी सिफत कीती सी, पर मैनू ते इस तरह प्रतीत हुंदा है कि घर दे जेड़े काम कार ने जेड़े तंदे ने उन्हां दे विच ही ए उलझिया होया। ए टुटी हुई दरी दा खेड़ा नहीं छड़दा, जदों दा मैं आया हां बार बार होर काम करके ते दरी गंढन लग पैंदा। गुरमुख की बहु सेवा करी, भिखारी मन अत सहित तरी। पर ग्रंथाकार जी लिखदे ने उस आए हुए सिख जिदा नाम गुरमुख है, ओदी भाई भिखारी ने बहुत प्रकार दे नाल सेवा कीती, अति हित दे नाल बड़े प्रेम दे नाल सेवा कीती। पारी रैन पौन दिवस चढ़ायो, भिखारी साज सबै इक ठायो। रात सुख दे नाल बतीत होई, अगला दिन चढ़िया ते भाई भिखारी ने सारा जड़ा व्याह दा साजो समान सी उस नूं इक जगह दे उते एकत्र कीता। जनेत बनाए ब्याह सुत कयो, विवाह हरख कर आवत पयो। जंज दा बना बना के फिर बरात नूं ले जाया गया, पुत्र नूं व्याह के घर दे विच जदों लियांदा, कवि जी लिखदे ने कि सारिआं दे हिरदिआं दे विच व्याह दे करके बहुत ज्यादा खुशी सी। हर इक दे जिहड़े चेहरे ने ओह खुशी दे नाल प्रसन्नता दे नाल खिड़े होए सन। आनंद बाजे बजत अपारा, गावत तरनी मंगल चारा। खुशियां दे वाजे वजे ने, कवि जी लिखते ने कि जड़ियां औरतां ने ओ फिर बड़े सोहने सोहने जेड़े खुशियां दे गीत ने उन्हां नूं गा रहियां। सुत विवाह आयो जबै, भिखारी सदन मजार। उपज सूल सुत मृत हुए, अवला रुदन योचार। पर ग्रंथाकार जी लिखदे ने कि करतार दा अकाल पुरख दा ऐसा पाणा वापरिया, जदों पुत्र नू व्याह के घर दे विच भिखारी लै के पहुंचिया, ओने चिर नू लड़का जेड़ा व्याया सी ओदे पेड़ दे विच तिखा सूल उल्टिया है। बहुत ज्यादा तेज जदों पेट दे विच दर्द होवे ओनू सूल आख्या जांदा है। तिखा तेज दे विच सूल वर्गा जड़ा दर्द सी उठिया, उसे दे नाल उसे वेले ओ जड़ा व्याह वाला लड़का से मर गया। कवि जी लिखदे ने कि जदों मर के धरती ते डिगा, जिन्नियां भी औरतां सी लागे उन्होंने फिर रोना शुरू कर दिता। जे अबलाथी मंगल गावत ते सब रोदन ऊच सुनावत। थोड़े मिनट पहला ओही औरतां ने जड़िया बड़े खुशी दे गीत गा रही सन। कवि जी लिखते ने कि जदों लड़का चढ़ाई कर गया ओदे चढ़ाई करन तों बाद हुण ओही जेड़े खुशियां दे गीत गा रही औरतां सन उन्हां ने फिर उची उची रोना पिटना शुरू कर दिता। पिखारी सोई बेबान कढ़ाई जो आगे तेन तरियो बनाई। पर पिखारी ते त्रिकाल दर्शी सी ओनू ते पता सी के अगले आउन वाले समय दे विच की होने वाला है। इस करके कवि जी लिखते ने कि बड़ी आसानी दे नाल ओ जड़ा विवान मुर्दे नू पा के ले जान वाला सी ओ भाई भिखारी ने कोठरी दे विचों जाके बाहर कढ़िया। कवि जी लिखते ने कि उत्थे लिया के विवान भिखारी भाई ने रख दिता। सो विवान खफन सो पायो मृतक क्रिया कर दाह करायो। उस विवान दे उते उस मरे हुए लड़के नू लटा दिता गया जेड़ा खफन पहला ही तैयार कीता सी ओ लड़के दे शरीर दे उते पा के उस दे शरीर नू टक दिता। कवि जी लिखदे ने के फिर शमशान दे विच मड़िया दे विच लै के पहुंचे उथे जाके लड़के दा संस्कार कर दिता। सोहला पड़ प्रसाद वरताई जो गुर नानक रीत चलाई। संस्कार तो बाद कीर्तन सोहले दा पाठ कीता जेड़ी के गुरु घर दी मर्यादा सी उस नूं पूर्ण कीता गया। अरदासा करके फिर कड़ा प्रसाद वरता दिता। कवि जी लिखदे ने कि सतगुरु नानक दे घर दी जेड़ी रीति सी उस नूं पूरे प्रकार दे नाल पूरा कीता। परचावनी कोथे जो नारे आए तारे ताहे शतरंजी पाए। जेड़े अफसोस करन दे वास्ते घर दे विच लोक आए उन्हां दे बैठन दे वास्ते ओही जेड़ी दरी है जिन्हों कवि जी ने शतरंजी लिखिया है ओ थले विछा दिती। क्योंकि भाई भिखारी जानदा सी कि ए सारा कुछ होण वाला है इसे करके ओ शतरंजी नूं गंढ रहा सी कि जदों लोकां ने घर दे विच अफसोस करन दे वास्ते आउणा है ते उन्हां दे थले ए शतरंजी विछाउणी है। कोई वधिया कपड़ा भी विछाया जा सकदा सी पर मर्ग दा कम है। इस करके आम लोकां दी रीति दे अनुसार चंगी जिहड़ी चीज है वधिया नवीं ओ उन्हां लोकां दे थले बैठण दे वास्ते नहीं विछाई जांदी जिहड़े घर दे विच अफसोस करन दे वास्ते आए हुण। इस करके भाई भिखारी पाटी पुराणी दरी नूं गंढ रहा सी। जदों लोक आए ओ शतरंजी दरी विछा दित्ती लोक उस ते आण के बैठ गए। देख गोर मुख मन बिस्मै पायो क्या कौतक एह प्रभ जी कयो। ते जड़ा गुरमुख सिख आया सी इना दे घर दे विच ओ देख के रीति नूं बहुत ज्यादा हैरान होया सोचन लगा कि भगवान ने एक किस तरह दा कौतक वरता दिता है। प्रचावन कर सब लोक गे अपने सदन मजार तब लो निसयावत पई लोप दिवस तेहवार। लोक जेड़े घर दे विच अफसोस जाहर करन दे वास्ते आए सन ओ फिर आपो अपने घरां नूं वापस परत गए ने। तब लो निस आवत पई लोप दिवस तेहवार। इन्ने चिर नूं ग्रंथाकार जी लिखदे ने कि रात हो गई है जेड़ा दिन दा मालक सूरज सी ओ अस्त हो गया। पिखारी को एकांत दिख पाए ਗੁਰਮੁਖ ਤਬ ਯੋ ਬੈਨ ਸੁਨਾਏ। ਰਾਤ ਦੇ ਵੇਲੇ ਜਦੋਂ ਦੇਖਿਆ ਕਿ ਭਾਈ ਭਿਖਾਰੀ ਜੀ ਇਕੱਲੇ ਬੈਠੇ ਨੇ, ਉਹਨਾਂ ਨੂੰ ਇਕਾਂਤ ਦੇ ਵਿੱਚ ਬੈਠਿਆਂ ਵੇਖ ਕੇ ਫਿਰ ਗੁਰਮੁਖ ਜਿਹੜਾ ਸਿੱਖ ਹੈ ਉਹਨਾਂ ਦੇ ਕੋਲ ਜਾ ਕੇ ਪਹੁੰਚਿਆ ਤੇ ਉਸਨੇ ਫਿਰ ਭਾਈ ਭਿਖਾਰੀ ਨੂੰ ਇਸ ਤਰ੍ਹਾਂ ਆਖਿਆ, ਤੁਮ ਪੁੱਤਰ ਮ੍ਰਿਤ ਕੋ ਜਾਣਤ ਵਿਵਾਹ ਜਤਨ ਕਾਹੇ ਹਿਤ ਠਾਣਤ। ਗੁਰਮੁਖ ਕਹਿਣ ਲੱਗਾ ਭਾਈ ਭਿਖਾਰੀ ਨੂੰ ਕਿ ਹੇ ਭਾਈ ਜੀ, ਜੇਕਰ ਤੁਸੀਂ ਪਹਿਲਾਂ ਹੀ ਜਾਣਦੇ ਸੀ ਕਿ ਤੁਹਾਡਾ ਪੁੱਤਰ ਮਰਨ ਵਾਲਾ ਹੈ ਤੇ ਫਿਰ ਤੁਸੀਂ ਉਹਦਾ ਵਿਆਹ ਕਰਨ ਦਾ ਯਤਨ ਕਿਉਂ ਕੀਤਾ, ਉਹਦੀ ਸ਼ਾਦੀ ਕਿਉਂ ਕੀਤੀ? ਵਿਵਾਹ ਕਰਨ ਕੀ ਜੇ ਥੀ ਚਾਹ, ਸੁਤ ਕੀ ਉਮਰ ਗੁਰੂ ਤੇ ਪਾਹਾ। ਤੇ ਜੇਕਰ ਭਾਈ ਜੀ ਵਿਆਹ ਕਰਨ ਦੀ ਰੁਚੀ ਸੀ ਤੁਹਾਡੀ ਕਿ ਤੁਹਾਡੇ ਪੁੱਤਰ ਦਾ ਵਿਆਹ ਹੋ ਜਾਵੇ, ਤੇ ਫਿਰ ਕਮ ਸੇ ਕਮ ਸਤਿਗੁਰੂ ਜੀ ਦੇ ਚਰਨਾਂ ਦੇ ਵਿੱਚ ਅਰਜ ਕਰਕੇ ਤੁਸੀਂ ਆਪਣੇ ਲੜਕੇ ਦੀ ਲੰਮੀ ਉਮਰ ਮੰਗ ਲੈਂਦੇ ਤਾਂ ਕਿ ਤੁਹਾਡਾ ਇਹ ਕਾਰਜ ਵਧੀਆ ਤਰੀਕੇ ਦੇ ਨਾਲ ਨਿਭ ਜਾਂਦਾ। ਇੱਕ ਇਸ ਤਰ੍ਹਾਂ ਦਾ ਕੰਮ ਤੁਸੀਂ ਕਿਉਂ ਕੀਤਾ? ਜੇਕਰ ਤੁਹਾਨੂੰ ਪਹਿਲਾਂ ਪਤਾ ਸੀ ਕਿ ਲੜਕੇ ਨੇ ਮਰ ਜਾਣਾ, ਫਿਰ ਤੁਸੀਂ ਵਿਆਹ ਨਹੀਂ ਸੀ ਕਰਵਾਉਣਾ ਆਪਣੇ ਲੜਕੇ ਦਾ। ਜੇ ਵਿਆਹ ਕਰਾਉਣ ਦੀ ਚਾਹ ਸੀ ਤੇ ਫਿਰ ਸਤਿਗੁਰਾਂ ਤੋਂ ਲੰਮੀ ਉਮਰ ਦਾ ਵਰਦਾਨ ਮੰਗ ਲੈਣਾ ਸੀ। ਗੁਰਮੁਖ ਜਬ ਇਹ ਭਾਂਤ ਬਖਾਨੇ, ਭਿਖਾਰੀ ਉਤਰ ਦਿਓ ਸੁਜਾਨੇ। ਗ੍ਰੰਥਕਾਰ ਜੀ ਬਿਆਨ ਕਰਦੇ ਨੇ ਕਿ ਜਦੋਂ ਇਸ ਤਰ੍ਹਾਂ ਦੀਆਂ ਗੱਲਾਂ ਗੁਰਮੁਖ ਨੇ ਭਾਈ ਭਿਖਾਰੀ ਦੇ ਨਾਲ ਕੀਤੀਆਂ, ਉਹਦੀਆਂ ਗੱਲਾਂ ਨੂੰ ਸੁਣ ਕੇ ਫਿਰ ਜਿਹੜੇ ਬੜੇ ਸੁਜਾਨ ਨੇ, ਜਿਹੜੇ ਬੜੇ ਸ੍ਰੇਸ਼ਟ ਬੁੱਧੀ ਦੇ ਮਾਲਕ ਭਾਈ ਭਿਖਾਰੀ ਨੇ, ਉਹਨਾਂ ਨੇ ਇਸ ਪ੍ਰਕਾਰ ਦੇ ਨਾਲ ਆਖਿਆ, ਗ੍ਰਹਿ ਸੁਤ ਧਨ ਤ੍ਰਿਆ ਜੋ ਅਹੇ ਸਭ ਮਿਥਿਆ ਜਗ ਜਾਨ, ਝੂਠਾ ਹੀ ਇਨ ਮੋਹ ਰਚੈ ਸਭ ਇਹ ਬੰਧਨ ਮਾਨ। ਉਸ ਵੇਲੇ ਭਾਈ ਭਿਖਾਰੀ ਜੀ ਉਸ ਗੁਰਮੁਖ ਨੂੰ ਕਹਿੰਦੇ ਨੇ ਕਿ ਜਿਹੜਾ ਘਰ ਹੈ, ਜਿਹੜੇ ਪੁੱਤਰ ਨੇ, ਜਾਂ ਜਿੰਨਾ ਵੀ ਧਨ ਪਦਾਰਥ ਹੈ ਘਰ ਦੇ ਵਿੱਚ, ਇਸ ਤੋਂ ਇਲਾਵਾ ਜਿੰਨੀਆਂ ਵੀ ਘਰ ਦੇ ਵਿੱਚ ਔਰਤਾਂ ਨੇ, ਇਹ ਸਾਰਾ ਕੁਝ ਮਿਥਿਆ ਹੋਇਆ। ਕਹਿਣ ਦਾ ਭਾਵ ਹੈ ਕਿ ਸਾਰਾ ਝੂਠ ਦਾ ਪਸਾਰਾ ਹੈ। ਕਹਿੰਦੇ ਨੇ ਝੂਠਾ ਹੀ ਇਨਮੋ ਰਚੈ ਸਭ ਇਹ ਬੰਧਨ ਮਾਨ, ਇਹ ਸਾਰੇ ਦੇ ਸਾਰੇ ਦੁਨੀਆਂ ਦੇ ਬੰਧਨ ਨੇ। ਇਹਨਾਂ ਬੰਧਨਾਂ ਦੇ ਵਿੱਚ ਰਚ ਕੇ ਜਿਹੜਾ ਆਦਮੀ ਹੈ, ਉਹ ਪਿਆਰ ਵੀ ਝੂਠਾ ਕਰਦਾ ਹੈ ਤੇ ਮੋਹ ਵੀ ਝੂਠਾ ਹੀ ਕਰਦਾ। ਝੂਠ ਸਮੱਗਰੀ ਇਹ ਜਗ ਜਾਣੋ, ਇਨਕੇ ਹੇਤ ਜਤਨ ਕਿਆ ਠਾਨੋ। ਭਾਈ ਭਿਖਾਰੀ ਜੀ ਕਹਿੰਦੇ ਨੇ ਕਿ ਜੇਕਰ ਸਾਰੀ ਸਮੱਗਰੀ ਝੂਠ ਦੀ ਹੈ ਤੇ ਫਿਰ ਕਹਿੰਦੇ ਨੇ ਕਿ ਦੁਨੀਆਂ ਵੀ ਝੂਠੀ ਹੈ ਤੇ ਝੂਠੀ ਦੁਨੀਆਂ ਦੇ ਵਾਸਤੇ ਝੂਠੇ ਹਰ ਇੱਕ ਸਾਹ ਜੋ ਸਮਾਨ ਦੇ ਵਾਸਤੇ, ਪੁੱਤਰਾਂ ਦੇ ਵਾਸਤੇ, ਪਰਿਵਾਰ ਦੇ ਵਾਸਤੇ, ਫਿਰ ਕਿਸ ਤਰ੍ਹਾਂ ਦਾ ਯਤਨ ਕਰਨਾ ਸੰਭਵ ਸਾਰਥਕ ਸਿੱਧ ਹੋ ਸਕਦਾ ਹੈ? ਕਹਿਣ ਦਾ ਭਾਵ ਹੈ ਕਿ ਸਾਰਾ ਕੁਝ ਇਹ ਦੁਨੀਆਂ ਦੇ ਉੱਤੇ ਜੋ ਵੀ ਪਸਾਰਾ ਹੈ, ਇਹ ਝੂਠ ਦਾ ਹੀ ਪਸਾਰਾ ਹੈ। ਜਿਸ ਤਰ੍ਹਾਂ ਕਿ ਸਤਿਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਜੀ ਨੇ ਆਪਣੇ ਸਲੋਕਾਂ ਦੇ ਵਿੱਚ ਬਹੁਤ ਇਸ ਗੱਲ ਦਾ ਬਿਆਨ ਕੀਤਾ। ਸਤਿਗੁਰੂ ਤੇਗ ਬਹਾਦਰ ਜੀ ਲਿਖਦੇ ਨੇ, ਧਨ ਦਾਰਾ ਸੰਪਤ ਸਗਲ ਜਿਨ ਆਪਣੀ ਕਰ ਮਾਣ, ਇਨ ਮੈਂ ਕਛ ਸੰਗੀ ਨਹੀਂ ਨਾਨਕ ਸਾਚੀ ਜਾਣ। ਸਤਿਗੁਰੂ ਜੀ ਬਿਆਨ ਕਰਦੇ ਨੇ ਕਿ ਧਨ ਪਦਾਰਥ, ਦਾਰਾ ਭਾਵ ਕੇ ਇਸਤਰੀ, ਇਸ ਤੋਂ ਇਲਾਵਾ ਜਿੰਨੀ ਵੀ ਸੰਪਤੀ ਹੈ, ਇਹ ਸਾਰੀ ਦੀ ਸਾਰੀ ਜਿਸ ਮਨੁੱਖ ਨੇ ਆਪਣੇ ਕਰਕੇ ਮੰਨ ਲਈ ਹੈ, ਉਹਦੀ ਗੱਲ ਝੂਠੀ ਹੈ। ਕਿਉਂਕਿ ਗੁਰੂ ਜੀ ਲਿਖਦੇ ਨੇ, ਇਨ ਮੈਂ ਕਛ ਸੰਗੀ ਨਹੀਂ, ਕਿਉਂਕਿ ਇਹ ਜਿਹੜੀਆਂ ਸਾਰੀਆਂ ਚੀਜ਼ਾਂ ਨੇ ਮਨੁੱਖ ਦਾ ਸਾਥ ਨਹੀਂ ਨਿਭਾਉਂਦੀਆਂ, ਇਹ ਸਾਥ ਨਹੀਂ ਜਾਂਦੀਆਂ। ਇਹਨਾਂ ਦੇ ਵਿੱਚ ਸਤਿਗੁਰੂ ਜੀ ਲਿਖਦੇ ਨੇ, ਨਾਨਕ ਸਾਚੀ ਜਾਣ, ਸੱਚੀ ਗੱਲ ਇਹ ਸਤਿਗੁਰੂ ਤੇਗ ਬਹਾਦਰ ਜੀ ਲਿਖਦੇ ਨੇ ਕਿ ਮੰਨ ਲਵੋ ਕਿ ਕੁਝ ਵੀ ਸੱਚਾ ਨਹੀਂ। ਅੱਗੇ ਸਤਿਗੁਰੂ ਜੀ ਹੋਰ ਫਰਮਾਨ ਕਰਦੇ ਨੇ, ਜੋ ਸੁਪਨਾ ਅਰ ਪੇਖਣਾ ਐਸੇ ਜਗ ਕੋ ਜਾਣ, ਇਨ ਮੈਂ ਕਛ ਸਾਚੋ ਨਹੀਂ ਨਾਨਕ ਬਿਨ ਭਗਵਾਨ। ਹੋਰ ਵੀ ਸਤਿਗੁਰੂ ਜੀ ਬਿਆਨ ਕਰਦੇ ਨੇ ਕਿ ਜਿਸ ਤਰ੍ਹਾਂ ਦਾ ਰਾਤ ਦੇ ਵੇਲੇ ਸੁਪਨਾ ਆਉਂਦਾ ਇਸੇ ਪ੍ਰਕਾਰ ਦੇ ਨਾਲ ਇਹ ਦੁਨੀਆ ਇੱਕ ਸੁਪਨਾ ਹੈ। ਰਾਤ ਦਾ ਸੁਪਨਾ ਜਿਹੜਾ ਹੈ ਉਹ ਥੋੜਾ ਛੋਟਾ ਹੁੰਦਾ ਹੈ, ਜਿਹੜਾ ਦੁਨੀਆ ਦਾ ਸੁਪਨਾ ਹੈ ਉਹ ਵੱਡਾ ਹੁੰਦਾ ਹੈ, ਫਰਕ ਸਿਰਫ ਇੰਨਾ ਹੀ ਹੈ। ਸਤਿਗੁਰੂ ਜੀ ਕਹਿੰਦੇ ਨੇ ਇਨ ਮੈਂ ਕੱਛ ਸਾਚੋ ਨਹੀਂ, ਨਾ ਤੇ ਸੁਪਨਾ ਸੱਚਾ ਹੈ ਤੇ ਨਾ ਹੀ ਦੁਨੀਆ ਸੱਚੀ ਹੈ। ਸਤਿਗੁਰੂ ਜੀ ਲਿਖਦੇ ਨੇ ਨਾਨਕ ਬਿਨ ਭਗਵਾਨ, ਇੱਕ ਭਗਵਾਨ ਤੋਂ ਬਗੈਰ, ਇੱਕ ਅਕਾਲ ਪੁਰਖ ਤੋਂ ਬਗੈਰ ਹੋਰ ਸਾਰਾ ਕੁਝ ਝੂਠ ਹੈ, ਕੁਝ ਵੀ ਅਸਥਿਰਤਾ ਦੇ ਵਿੱਚ ਨਹੀਂ। ਐਸ ਜੈਸੇ ਜਲ ਤੇ ਬੁੱਧ ਬੁਧਾ ਉਪਜੈ ਬਿਨਸੈ ਨੀਤ, ਜਗ ਰਚਨਾ ਤੈਸੇ ਰਚੇ ਕਹੋ ਨਾਨਕ ਸੁਨ ਮੀਤ। ਸਤਿਗੁਰੂ ਤੇਗ ਬਹਾਦਰ ਜੀ ਫਰਮਾਨ ਕਰਦੇ ਨੇ, ਇੱਕ ਪ੍ਰਮਾਣ ਦਿੰਦੇ ਨੇ। ਸਤਿਗੁਰੂ ਜੀ ਬਿਆਨ ਕਰਦੇ ਨੇ ਜਿਸ ਤਰ੍ਹਾਂ ਪਾਣੀ ਦੇ ਉੱਤੇ ਇੱਕ ਬੁਲਬੁਲਾ ਪਾਣੀ ਦਾ ਪੈਦਾ ਹੋ ਜਾਂਦਾ, ਉਹ ਝੱਟ ਹੀ ਪੈਦਾ ਹੋ ਜਾਂਦਾ ਤੇ ਛਿਣ ਦੇ ਵਿੱਚ ਉਹ ਖਤਮ ਵੀ ਹੋ ਜਾਂਦਾ। ਇਸੇ ਪ੍ਰਕਾਰ ਦੇ ਨਾਲ ਦੁਨੀਆਂ ਦੀ ਸਤਿਗੁਰੂ ਜੀ ਕਹਿੰਦੇ ਨੇ ਕਿ ਰਚਨਾ, ਇਸ ਕਰਕੇ ਹੇ ਮੇਰੇ ਮੀਤੋ ਤੁਸੀਂ ਇਸ ਗੱਲ ਨੂੰ ਚੰਗੇ ਪ੍ਰਕਾਰ ਦੇ ਨਾਲ ਸਮਝ ਲਵੋ। ਝੂਠੇ ਮਾਣ ਕਹਾਂ ਕਰੈ ਜਗ ਸੁਪਨੇ ਜਿਉ ਜਾਣ, ਇਨ ਮੈਂ ਕੱਛ ਤੇਰੋ ਨਹੀਂ ਨਾਨਕ ਕਹਿਉ ਬਖਾਣ। ਸਤਿਗੁਰੂ ਤੇਗ ਬਹਾਦਰ ਜੀ ਬਿਆਨ ਕਰਦੇ ਨੇ ਕਿ ਇਹ ਮਨੁੱਖ ਝੂਠਾ ਤੋਂ ਮਾਣ ਕਰਦਾ ਹੈ, ਕਿਉਂਕਿ ਜਿਹੜੀ ਦੁਨੀਆ ਇਹ ਤੇ ਇੱਕ ਸੁਪਨੇ ਦੇ ਵਰਗੀ ਹੈ, ਇਹਦੇ ਵਿੱਚ ਕੁਝ ਵੀ ਤੇਰਾ ਨਹੀਂ ਹੈ। ਇਸ ਕਰਕੇ ਮੈਂ ਤੈਨੂੰ ਬਿਆਨ ਕਰਦਾ ਕਿ ਇਸ ਝੂਠੀ ਦੁਨੀਆ ਦੇ ਨਾਲ ਆਪਣੇ ਮੋਹ ਦੀ ਗੰਢ ਨਾ ਪਾ। ਜਗ ਰਚਨਾ ਸਭ ਝੂਠ ਹੈ ਜਾਣ ਲੇਹੋ ਰੇ ਮੀਤ, ਕਹਿ ਨਾਨਕ ਥਿਰ ਨਾ ਰਹਿ ਜਿਉ ਬਾਲੂ ਕੀ ਪੀਤ। ਇਹ ਦੁਨੀਆ ਜਿਹੜੀ ਹੈ ਇਹ ਇਸ ਤਰ੍ਹਾਂ ਦੀ ਝੂਠੀ ਰਚਨਾ ਕਿ ਜਿਵੇਂ ਸਤਿਗੁਰੂ ਜੀ ਪ੍ਰਮਾਣ ਦਿੰਦੇ ਨੇ ਕਿ ਰੇਤੇ ਦੀ ਕੰਧ ਬਣਾਈ ਹੋਵੇ, ਜਿਹੜੀ ਰੇਤੇ ਦੀ ਕੰਧ ਹੈ ਉਹ ਬਹੁਤੀ ਚਿਰ ਤੱਕ ਬਹੁਤੇ ਲੰਮੇ ਸਮੇਂ ਤੱਕ ਟਿਕ ਨਹੀਂ ਸਕਦੀ। ਸਤਿਗੁਰੂ ਜੀ ਕਹਿੰਦੇ ਨੇ ਕਿ ਜਿਵੇਂ ਬਾਲੂ ਦੀ ਰੇਤੇ ਦੀ ਕੰਧ ਨਹੀਂ ਟਿਕ ਸਕਦੀ, ਇਸੇ ਪ੍ਰਕਾਰ ਦੇ ਨਾਲ ਨਾ ਤੇ ਦੁਨੀਆ ਟਿਕ ਸਕਦੀ ਹੈ ਤੇ ਨਾ ਹੀ ਦੁਨੀਆ ਦੇ ਵਿੱਚ ਰਹਿਣ ਵਾਲੇ ਜੀਵ ਟਿਕ ਸਕਦੇ ਨੇ। ਆਰਾਮ ਗਯੋ ਰਾਵਣ ਗਯੋ ਜਾ ਕੋ ਬਹੁ ਪਰਿਵਾਰ, ਕਹੋ ਨਾਨਕ ਥਿਰ ਕੱਛ ਨਹੀਂ ਸੁਪਨੇ ਜਿਉ ਸੰਸਾਰ। ਸਤਿਗੁਰੂ ਤੇਗ ਬਹਾਦਰ ਜੀ ਹੋਰ ਵੀ ਪ੍ਰਮਾਣ ਦਿੰਦੇ ਨੇ ਕਿ ਰਾਮ ਜੀ ਆਏ ਉਹ ਵੀ ਚਲੇ ਗਏ, ਰਾਵਣ ਜਿਹੜਾ ਸੀ ਉਹ ਵੀ ਚਲਾ ਗਿਆ, ਜਿਸ ਰਾਵਣ ਦਾ ਬਹੁਤ ਵੱਡਾ ਪਰਿਵਾਰ ਸੀ, 1 ਲੱਖ ਪੂਤ 1.25 ਲੱਖ ਨਾਤੀ ਤੇ ਰਾਵਣ ਕਰ ਦੀਆ ਨਾ ਬਾਤੀ। ਐਸਾ ਵੀ ਪ੍ਰਮਾਣ ਕੀਤਾ ਗਿਆ 1 ਲੱਖ ਪੁੱਤਰ ਸੀ 1.25 ਲੱਖ ਪੋਤਰੇ ਸਨ, ਕਰੀਬ 2.5 ਲੱਖ ਦੀ ਫੌਜ ਕਰਦੀ ਸੀ ਪਰ ਉਹ ਵੀ ਮਾਰਿਆ ਗਿਆ। ਹੁਣ ਸਤਿਗੁਰੂ ਤੇਗ ਬਹਾਦਰ ਜੀ ਬਿਆਨ ਕਰਦੇ ਨੇ ਰਾਮ ਜੀ ਵੀ ਚਲੇ ਗਏ, ਰਾਵਣ ਵੀ ਚਲਾ ਗਿਆ ਜਿਹਦਾ ਬਹੁਤ ਵੱਡਾ ਪਰਿਵਾਰ ਸੀ। ਇਸੇ ਪ੍ਰਕਾਰ ਦੇ ਨਾਲ ਸਤਿਗੁਰੂ ਜੀ ਕਹਿੰਦੇ ਨੇ ਕਿ ਸਥਿਰਤਾ ਦੇ ਵਿੱਚ, ਟਿਕਾ ਦੇ ਵਿੱਚ, ਦੁਨੀਆਂ ਦੇ ਵਿੱਚ ਕੋਈ ਵੀ ਚੀਜ਼ ਨਹੀਂ, ਇਹ ਸਾਰਾ ਦਾ ਸਾਰਾ ਇੱਕ ਵੱਡਾ ਸੁਪਨਾ ਹੈ। ਹੁਣ ਇਸ ਪ੍ਰਕਾਰ ਦੇ ਨਾਲ ਜਿਹੜੇ ਭਾਈ ਭਿਖਾਰੀ ਜੀ ਨੇ ਉਹ ਗੁਰਮੁਖ ਨੂੰ ਕਹਿ ਰਹੇ ਨੇ ਕਿ ਝੂਠ ਸਮੱਗਰੀ ਇਹ ਜੱਗ ਜਾਣੂ, ਇਹ ਜੱਗ ਦੀ ਦੁਨੀਆਂ ਦੀ ਜਿੰਨੀ ਵੀ ਸਮੱਗਰੀ, ਜਿੰਨਾ ਵੀ ਸਾਜੋ ਸਮਾਨ ਹੈ ਇਹ ਸਾਰਾ ਝੂਠ ਦਾ ਹੈ। ਇਸ ਕਰਕੇ ਇਨਮੈ ਤੇ ਹੇਤ ਜਤਨ ਕਿਆ ਠਾਨੂ, ਇਹਨਾਂ ਦੇ ਬਚਾਅ ਦੇ ਵਾਸਤੇ, ਇਹਨਾਂ ਦੀ ਰੱਖਿਆ ਦੇ ਵਾਸਤੇ ਫਿਰ ਕੋਈ ਯਤਨ ਕਿਉਂ ਕਰੇ। ਸਿੱਖੀ ਸਿਦਕ ਭਰੋਸਾ ਦਾਨ, ਗੁਰ ਤੇ ਮੰਗੀਐ ਨਾਮ ਨਿਧਾਨ। ਭਾਈ ਭਿਖਾਰੀ ਜੀ ਕਹਿੰਦੇ ਨੇ ਇਹ ਜਿਹੜੀਆਂ ਚੀਜ਼ਾਂ ਨੇ ਇਹ ਝੂਠੀਆਂ ਨੇ, ਐਸੀਆਂ ਜਿਹੜੀਆਂ ਝੂਠੀਆਂ ਚੀਜ਼ਾਂ ਨੇ ਉਹ ਸਤਿਗੁਰੂ ਜੀ ਦੇ ਕੋਲੋਂ ਕਦੇ ਨਹੀਂ ਮੰਗਣੀਆਂ ਚਾਹੀਦੀਆਂ। ਜੇਕਰ ਮੰਗਣਾ ਹੀ ਹੋਵੇ ਸਤਿਗੁਰੂ ਦੇ ਕੋਲੋਂ ਤੇ ਭਾਈ ਭਿਖਾਰੀ ਜੀ ਕਹਿੰਦੇ ਨੇ ਕਿ ਸਿੱਖੀ ਮੰਗਣੀ ਚਾਹੀਦੀ ਹੈ, ਸਿੱਖੀ ਦਾ ਸਿਦਕ ਮੰਗਣਾ ਚਾਹੀਦਾ, ਭਰੋਸੇ ਦਾ ਦਾਨ ਮੰਗਣਾ ਚਾਹੀਦਾ। ਇਹ ਜਿਹੜੀਆਂ ਆਤਮਕ ਜੀਵਨ ਦੇ ਵਿੱਚ ਕੰਮ ਆਉਣ ਵਾਲੀਆਂ ਚੀਜ਼ਾਂ ਨੇ ਇਹ ਸਤਿਗੁਰੂ ਦੇ ਚਰਨਾਂ ਦੇ ਵਿੱਚੋਂ ਮੰਗਣੀਆਂ ਚਾਹੀਦੀਆਂ ਨੇ। ਤੂੰ ਕਹਿੰਦਾ ਕਿ ਮੈਨੂੰ ਚਾਹੀਦਾ ਸੀ ਕਿ ਸਤਿਗੁਰਾਂ ਦੇ ਚਰਨਾਂ ਦੇ ਵਿੱਚੋਂ ਪੁੱਤਰ ਦੀ ਲੰਮੀ ਉਮਰ ਦਾ ਵਰਦਾਨ ਮੰਗਦਾ, ਪਰ ਉਹ ਤੇ ਝੂਠੀ ਚੀਜ਼ ਹੈ, ਮੈਂ ਕਿਉਂ ਮੰਗਦਾ ਲੰਮੀ ਉਮਰ ਦਾ ਵਰਦਾਨ ਆਪਣੇ ਪੁੱਤਰ ਦੇ ਵਾਸਤੇ। ਸਾਦੇ ਆਨੰਦ ਗੁਰ ਪਾਣੇ ਕਰੀਏ, ਜੋ ਗੁਰ ਪਾਣਾ ਸਤ ਵਿਚਰੀਏ। ਇਸ ਕਰਕੇ ਭਾਈ ਭਿਖਾਰੀ ਜੀ ਕਹਿੰਦੇ ਨੇ ਕਿ ਜਿਹੜਾ ਗੁਰੂ ਦਾ ਪਾਣਾ ਹੈ ਉਹਨੂੰ ਹਮੇਸ਼ਾ ਆਨੰਦ ਦੇ ਨਾਲ ਖੁਸ਼ੀ ਦੇ ਨਾਲ ਪ੍ਰਵਾਨ ਕਰਨਾ ਚਾਹੀਦਾ ਕਿਉਂਕਿ ਗੁਰੂ ਦਾ ਜਿਹੜਾ ਪਾਣਾ ਹੈ ਉਹਨੂੰ ਸੱਚ ਮੰਨਣਾ ਚਾਹੀਦਾ। ਜਿਸ ਕੀ ਵਸਤ ਸੋਏ ਜੋ ਲੇਵੈ ਪਾਣੇ ਗੁਰਸਿੱਖ ਹਰਖ ਧਰੇ ਵੈ। ਜਿਹਦੀ ਚੀਜ਼ ਹੈ ਜੇਕਰ ਆਪਣੀ ਚੀਜ਼ ਨੂੰ ਉਹ ਵਾਪਸ ਲੈ ਜਾਂਦਾ ਤੇ ਫਿਰ ਮਨੁੱਖ ਨੂੰ ਦੁਖੀ ਨਹੀਂ ਹੋਣਾ ਚਾਹੀਦਾ, ਚਿੰਤਾ ਨਹੀਂ ਕਰਨੀ ਚਾਹੀਦੀ। ਜੇਕਰ ਪੁੱਤਰ ਪੈਦਾ ਹੋਇਆ ਇਹ ਅਕਾਲ ਪੁਰਖ ਦੀ ਰਜ਼ਾ ਦੇ ਨਾਲ ਉਹਦੇ ਹੁਕਮ ਦੇ ਨਾਲ ਪੈਦਾ ਹੋਇਆ ਤੇ ਜੇ ਪੁੱਤਰ ਮਰ ਗਿਆ ਇਹ ਵੀ ਉਹਦੀ ਰਜ਼ਾ ਦੇ ਨਾਲ ਹੀ ਹੋਇਆ, ਜਿਹਦੀ ਚੀਜ਼ ਸੀ ਉਹ ਵਾਪਸ ਲੈ ਗਿਆ। ਇਸ ਕਰਕੇ ਭਾਣੇ ਗੁਰਸਿੱਖ ਹਰਖ ਧਰਾਵੈ, ਗੁਰੂ ਦੇ ਸਿੱਖ ਨੂੰ ਚਾਹੀਦਾ ਕਿ ਗੁਰੂ ਦੇ ਪਾਣੇ ਨੂੰ ਖੁਸ਼ੀ ਦੇ ਨਾਲ ਪ੍ਰਵਾਨ ਕਰੇ। ਜਿਸ ਕੀ ਵਸਤ ਤਿਸ ਆਗਿਆ ਰਾਖੈ ਪ੍ਰਭ ਕੀ ਆਗਿਆ ਮਾਨੈ ਮਾਥੈ। ਇਸ ਮਹਾਂਵਾਕ ਦੇ ਅਨੁਸਾਰ ਭਾਈ ਭਿਖਾਰੀ ਜੀ ਕਹਿੰਦੇ ਨੇ ਕਿ ਸਾਰਾ ਕੁਝ ਵਾਪਰੇ। ਔਰ ਬਾਤ ਇਨ ਕੀ ਸੁਣੋ ਪਾਇਓ ਅੰਮ੍ਰਿਤ ਜਿਹੇਤ ਪੂਰਬ ਜਨਮ ਮੋਹ ਪੁੱਤਰ ਜੋ ਤਪਸੀ ਤਪੈ ਨਕੇਤ। ਇਸ ਤੋਂ ਇਲਾਵਾ ਭਾਈ ਭਿਖਾਰੀ ਜੀ ਕਹਿੰਦੇ ਨੇ ਇਹਨਾਂ ਦੀ ਜਿਹੜੀ ਹੋਰ ਵਿਥਿਆ ਉਹ ਵੀ ਮੈਂ ਦੋਵਾਂ ਦੀ ਬਿਆਨ ਕਰ ਦਿੰਨਾ ਹਾਂ, ਜਿਹੜਾ ਮੇਰਾ ਪੁੱਤਰ ਸੀ ਤੇ ਜਿਹੜੀ ਮੇਰੀ ਨੂੰਹ ਬਣੀ। ਕਹਿੰਦੇ ਨੇ ਭਾਈ ਭਿਖਾਰੀ ਜੀ ਕਿ ਪਹਿਲੇ ਜਨਮ ਦੇ ਵਿੱਚ ਇਹ ਜਿਹੜਾ ਮੇਰਾ ਪੁੱਤਰ ਹੈ ਇੱਕ ਬਹੁਤ ਵੱਡਾ ਤਪਸਵੀ ਸੀ, ਜਿਹੜਾ ਕਿ ਜੰਗਲ ਦੇ ਵਿੱਚ ਰਹਿ ਕੇ ਤਪ ਦੀ ਸਾਧਨਾ ਕਰਦਾ ਸੀ, ਬੰਦਗੀ ਕਰਦਾ ਸੀ। ਬਣ ਮੇ ਸਦਾ ਤਪ ਲੀਨਾ ਮਨ ਅੰਦਰ ਸਭ ਹੀ ਦ੍ਰਿੜ ਕੀਨਾ। ਜੰਗਲ ਦੇ ਵਿੱਚ ਰਹਿ ਕੇ ਭਾਈ ਭਿਖਾਰੀ ਜੀ ਕਹਿੰਦੇ ਨੇ ਕਿ ਸਦਾ ਇਹ ਤਪ ਕਰਦਾ ਰਹਿੰਦਾ ਸੀ, ਆਪਣੇ ਮਨ ਨੂੰ ਆਪਣੀਆਂ ਸਾਰੀਆਂ ਇੰਦਰੀਆਂ ਨੂੰ ਦ੍ਰਿੜਤਾ ਦੇ ਨਾਲ ਰੋਕਣ ਦੀ ਕੋਸ਼ਿਸ਼ ਕਰਿਆ ਕਰਦਾ ਸੀ। ਜਬ ਖੁਦ ਆ ਤੇ ਤਨ ਤਪ ਤਾਵੈ ਨਗਰ ਏਕ ਗ੍ਰਹਿ ਮਾਂਗ ਯਾ ਗਾਵੈ। ਤੇ ਕਹਿੰਦੇ ਨੇ ਕਿ ਜਦੋਂ ਇਸ ਨੂੰ ਖੁਦਿਆ ਲੱਗਦੀ ਸੀ, ਜਦੋਂ ਕਦੇ ਇਸ ਨੂੰ ਭੁੱਖ ਲੱਗਦੀ ਸੀ ਤੇ ਫਿਰ ਆਪਣੀ ਭੁੱਖ ਨੂੰ ਦੂਰ ਕਰਨ ਦੇ ਵਾਸਤੇ ਤ੍ਰਿਪਤ ਹੋਣ ਦੇ ਵਾਸਤੇ ਲਾਗੇ ਇੱਕ ਪਿੰਡ ਸੀ, ਉਸ ਪਿੰਡ ਦੇ ਵਿੱਚ ਚਲਿਆ ਜਾਂਦਾ ਸੀ, ਕਿਸੇ ਦੇ ਘਰ ਦੇ ਵਿੱਚ ਜਾ ਕੇ ਮੰਗ ਕੇ ਭੋਜਨ ਉਹ ਛਕ ਲੈਂਦਾ ਸੀ।
ਬਹੁਰੋ ਕਰਨ ਜਾਏ ਤਪ ਲਾਗੈ ਔਰ ਕਿਸੂ ਤੇ ਕਛੂ ਨਮਾਗੈ।
ਰੱਜ ਕੇ ਭੋਜਨ ਛੱਕ ਕੇ ਦੁਬਾਰਾ ਫਿਰ ਜੰਗਲ ਦੇ ਵਿੱਚ ਜਾ ਕੇ ਤਪ ਕਰਨ ਲੱਗ ਪੈਂਦਾ ਸੀ। ਭਾਈ ਭਿਖਾਰੀ ਜੀ ਬਿਆਨ ਕਰ ਰਹੇ ਨੇ ਕਿ ਹੋਰ ਕਿਸੇ ਤੋਂ ਕੁਝ ਵੀ ਚੀਜ਼ ਨਹੀਂ ਸੀ ਮੰਗਦਾ, ਸਿਰਫ ਖਾਣ ਦੇ ਵਾਸਤੇ ਭੋਜਨ ਮੰਗਦਾ ਸੀ।
ਏਕ ਦਿਵਸ ਨਗਰੀ ਮੈਂ ਆਇਓ ਭੋਜਨ ਕਰਤੇ ਹੈ ਉਧਰ ਪਰਾਇਓ।
ਇੱਕ ਸਮੇਂ ਦੀ ਵਾਰਤਾ ਭਾਈ ਭਿਖਾਰੀ ਜੀ ਕਹਿੰਦੇ ਨੇ ਕਿ ਮੈਂ ਬਿਆਨ ਕਰਦਾ ਹਾਂ, ਜਦੋਂ ਭੁੱਖ ਲੱਗੀ ਨਗਰ ਦੇ ਵਿੱਚ ਪਿੰਡ ਦੇ ਵਿੱਚ ਪਹੁੰਚਿਆ, ਕਿਸੇ ਦੇ ਘਰੋਂ ਆਣ ਕੇ ਇਹਨੇ ਭੋਜਨ ਛਕਿਆ, ਢਿੱਡ ਦੀ ਪੂਰਤੀ ਹੋ ਗਈ।
ਉਧਰ ਪੂਰ ਜਬ ਨਿਕਸਿਓ ਤਪਸੀ ਮਨ ਸੁਖ ਪਾਏ ਤਿਸੀ ਗਲੀ ਬੇਸਵਾ ਸਦਨ ਆਈ ਖੜੀ ਸਮੂਹਾਏ।
ਉਧਰ ਦੀ ਪੂਰਤੀ ਕਰਕੇ ਢਿੱਡ ਨੂੰ ਭਰ ਕੇ ਜਦੋਂ ਤਪਸਵੀ ਘਰ ਦੇ ਵਿੱਚੋਂ ਬਾਹਰ ਨਿਕਲਿਆ, ਮਨ ਦੇ ਵਿੱਚ ਸੁਖ ਪਾ ਕੇ ਜਦੋਂ ਗਲੀ ਦੇ ਵਿੱਚ ਲੰਘਦਾ ਜਾ ਰਿਹਾ ਸੀ, ਉਸੇ ਹੀ ਗਲੀ ਦੇ ਵਿੱਚ ਇੱਕ ਵੇਸਵਾ ਦਾ ਘਰ ਸੀ ਤੇ ਉਹ ਆਪਣੇ ਘਰ ਦੇ ਵਿੱਚੋਂ ਬਾਹਰ ਨਿਕਲੇ। ਇੱਕ ਪਾਸਿਓ ਇਹ ਤਪਸਵੀ ਤੁਰਦਾ ਜਾ ਰਿਹਾ ਸੀ, ਦੂਜੇ ਪਾਸਿਓ ਅੱਗੋਂ ਗਲੀ ਦੇ ਵਿੱਚੋਂ ਉਹ ਵੇਸਵਾ ਮਿਲ ਗਈ।
ਬਸਤਰ ਭੂਖਣ ਰੂਪ ਅਪਾਰੀ ਮਾਨੋ ਰਤ ਰੰਭਾ ਓਰ ਤਾਰੀ।
ਗ੍ਰੰਥਾਕਾਰ ਜੀ ਬਿਆਨ ਕਰਦੇ ਨੇ ਕਿ ਵੇਸਵਾ ਨੇ ਬੜੇ ਸੋਹਣੇ ਕੱਪੜੇ ਪਹਿਨੇ ਹੋਏ ਸਨ,
ਉਹਨੇ ਬੜੇ ਕੀਮਤੀ ਤੇ ਸੋਹਣੇ ਜਿਹੜੇ ਗਹਿਣੇ ਨੇ ਉਹ ਆਪਣੇ ਸਰੀਰ ਦੇ ਉੱਤੇ ਧਾਰਨ ਕੀਤੇ ਸਨ। ਇਸ ਤੋਂ ਇਲਾਵਾ ਅਪਾਰ ਰੂਪ ਦੇ ਮਾਲਕ ਸੀ, ਬਹੁਤ ਸੁੰਦਰ ਤਾਈ ਸੀ। ਕਵੀ ਜੀ ਲਿਖਦੇ ਨੇ, ਮਨ ਨੂੰ ਰਤ ਰੰਭਾ ਉਰ ਧਾਰੀ। ਇਸ ਤਰ੍ਹਾਂ ਆਖਿਆ ਜਾ ਸਕਦਾ ਕਿ ਜਾਂ ਉਹ ਰੱਤੀ ਸੀ ਤੇ ਜਾਂ ਫਿਰ ਉਸ ਨੂੰ ਰੰਭਾ ਆਖਿਆ ਜਾ ਸਕਦਾ। ਰੱਤੀ ਕਾਮਦੇਵ ਦੀ ਘਰਵਾਲੀ ਨੂੰ ਆਖਿਆ ਜਾਂਦਾ ਹੈ, ਕਿਉਂਕਿ ਇਤਿਹਾਸਾਂ ਦੇ ਵਿੱਚ ਐਸਾ ਜ਼ਿਕਰ ਆਉਂਦਾ ਹੈ ਕਿ ਕਾਮਦੇਵ ਸਾਰਿਆਂ ਤੋਂ ਸੁੰਦਰ ਹੈ। ਇਸ ਕਰਕੇ ਉਹਦੀ ਜਿਹੜੀ ਘਰਵਾਲੀ ਹੈ ਉਹਦੇ ਤੋਂ ਵੀ ਜ਼ਿਆਦਾ ਸੁੰਦਰ ਹੈ। ਇਸ ਕਰਕੇ ਕਵੀ ਜੀ ਪ੍ਰਮਾਣ ਦਿੰਦੇ ਨੇ, ਇਸ ਤਰ੍ਹਾਂ ਆਖਿਆ ਜਾ ਸਕਦਾ ਹੈ ਕਿ ਜਾਂ ਉਹ ਰੱਤੀ ਹੋਵੇਗੀ ਕਾਮਦੇਵ ਦੀ ਘਰਵਾਲੀ, ਜਾਂ ਫਿਰ ਕਹਿੰਦੇ ਨੇ ਕਿ ਰੰਭਾ ਹੋਵੇਗੀ। ਇੰਦਰ ਦੇ ਅਖਾੜੇ ਦੀ ਇੱਕ ਅਪਸ਼ਰਾ ਹੈ ਜਿਹਨੂੰ ਬਹੁਤ ਜ਼ਿਆਦਾ ਸੁੰਦਰ ਰੂਪ ਦੇ ਮਾਲਕ ਮੰਨਿਆ ਜਾ ਸਕਦਾ ਹੈ। ਇਸੇ ਕਰਕੇ ਕਵੀ ਜੀ ਕਹਿੰਦੇ ਨੇ ਕਿ ਜਾਂ ਉਹ ਰੱਤੀ ਲੱਗਦੀ ਹੈ ਤੇ ਜਾਂ ਫਿਰ ਉਹ ਰੰਭਾ ਹੈ। ਦਸਮ ਗ੍ਰੰਥ ਦੇ ਵਿੱਚ ਸਤਿਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਨੇ ਜਿਹੜੀ ਸੁੰਦਰ ਤਾਈ ਹੈ ਰਾਧਾ ਦੀ, ਉਹਨੂੰ ਵੀ ਇਸੇ ਪ੍ਰਕਾਰ ਦੇ ਨਾਲ ਬਿਆਨ ਕੀਤਾ। ਸਤਿਗੁਰੂ ਗੋਬਿੰਦ ਸਿੰਘ ਜੀ ਦਸਮ ਗ੍ਰੰਥ ਦੇ ਵਿੱਚ ਲਿਖਦੇ ਨੇ ਰਾਧਾ ਦੀ ਸੁੰਦਰਤਾ ਦੇ ਵਾਸਤੇ, ਉਹ ਲਿਖਦੇ ਨੇ, ਸੇਤ ਤਰੇ ਸਾਰੀ ਬ੍ਰਿਖ ਪਾਣ ਕੀ ਕੁਮਾਰੀ, ਜਸ ਹੀ ਕੀ ਮਨ ਨੂੰ ਬਾਰੀ, ਐਸੀ ਰਚੀ ਹੈ ਨਾ ਕੋ ਦਈ। ਕਹਿੰਦੇ ਨੇ ਕਿ ਜਿਹੜੀ ਰਾਧਾ ਹੈ ਉਹਨੇ ਚਿੱਟੇ ਕੱਪੜਿਆਂ ਨੂੰ ਧਾਰਨ ਕੀਤਾ ਹੋਇਆ, ਜਿਹੜੀ ਬ੍ਰਿਖ ਪਾਣ ਦੀ ਕੁਮਾਰੀ ਹੈ ਉਹਦੀ ਲੜਕੀ ਹੈ। ਇਸ ਤਰ੍ਹਾਂ ਲੱਗਦਾ ਕਿ ਜਿਵੇਂ ਜਸ ਦੀ ਸੁੰਦਰਤਾ ਦੀ ਉਹ ਇੱਕ ਵਾੜੀ ਹੋਵੇ। ਐਸੀ ਰਚੀ ਹੈ ਨਾ ਕੋ ਦਈ, ਐਸੀ ਰਚਨਾ ਰਚੀ ਹੈ ਉਹਦੀ ਅਕਾਲ ਪੁਰਖ ਨੇ, ਜਿਹਦੇ ਵਰਗੀ ਹੋਰ ਕੋਈ ਵੀ ਨਹੀਂ ਹੈ। ਪ੍ਰਮਾਣ ਦਿੰਦੇ ਨੇ ਸਤਿਗੁਰੂ ਗੋਬਿੰਦ ਸਿੰਘ ਜੀ। ਸਤਿਗੁਰੂ ਜੀ ਲਿਖਦੇ ਨੇ, ਰੰਭਾ ਔਰ ਬਸੀ ਔਰ ਸੱਚੀ ਸੋ ਮਦੋਦਰੀ ਪੈ, ਐਸੀ ਪ੍ਰਭਾ ਕਾਂਕੀ ਜਗ ਬੀਚ ਨਾ ਕਛੂ ਪਈ। ਰੰਭਾ ਦੇ ਨਾਲ ਸਿਫਤ ਕੀਤੀ ਹੈ ਕਿ ਰੰਭਾ ਵਰਗੀ ਸੋਹਣੀ ਹੈ ਜਿਹੜੀ ਹੈ ਰਾਧਾ। ਇਸ ਤੋਂ ਇਲਾਵਾ ਉਰਵਸ਼ੀ ਵੀ ਇੱਕ ਇੰਦਰ ਦੇ ਅਖਾੜੇ ਦੀ ਅਪਸਰਾ ਜਿਹਨੂੰ ਬਹੁਤ ਸੁੰਦਰ ਮੰਨਿਆ ਜਾਂਦਾ ਹੈ। ਕਹਿੰਦੇ ਨੇ ਕਿ ਐਸੀ ਜਿਹੜੀ ਪ੍ਰਭਾ ਹੈ, ਐਸੀ ਜਿਹੜੀ ਸੁੰਦਰਤਾਈ ਹੈ, ਜਗ ਬੀਚ ਨਾ ਕਛੂ ਪਈ, ਜਗ ਦੇ ਵਿੱਚ ਹੋਰ ਕਿਸੇ ਦੀ ਵੀ ਨਹੀਂ ਹੈ। ਮੋਤਨ ਕੇ ਮੋਤਨ ਹਾਰ ਗਰੇ ਡਾਰ, ਰੁਚ ਸੋ ਸੁਧਾਰ ਕਾਣ ਜੂਪੈ ਚਲੀ, ਕਬ ਸਿਆਮ ਰਸ ਕੇ ਲਈ। ਸਤਿਗੁਰੂ ਗੋਬਿੰਦ ਸਿੰਘ ਜੀ ਲਿਖਦੇ ਨੇ ਕਿ ਮੋਤੀਆਂ ਦੇ ਹਾਰ ਪਾ ਕੇ ਤੇ ਗਲੇ ਦੇ ਵਿੱਚ ਸੋਹਣਾ ਸੋਹਣੇ ਰੁਚੀ ਦੇ ਨਾਲ ਸੁਧਾਰ ਕੇ ਗਹਿਣਿਆਂ ਨੂੰ ਪਹਿਣ ਕੇ ਕਾਣ ਜੂਪੈ ਚਾਲੀ, ਕਾਣ ਜੀ ਨੂੰ ਪਾਵ ਕੇ ਭਗਵਾਨ ਕ੍ਰਿਸ਼ਨ ਨੂੰ ਮਿਲਣ ਦੇ ਵਾਸਤੇ ਰਾਧਾ ਜਾ ਰਹੀ, ਕਬ ਸਿਆਮ ਰਸ ਕੇ ਲਈ। ਕਵੀ ਤੋਂ ਭਾਵ ਕਬ ਤੋਂ ਭਾਵ ਕਵੀ, ਸਿਆਮ ਤੋਂ ਭਾਵ ਸਤਿਗੁਰੂ ਗੋਬਿੰਦ ਸਿੰਘ ਜੀ। ਸਤਿਗੁਰੂ ਪ੍ਰਤਾਪ ਸਿੰਘ ਸੱਚੇ ਪਾਤਸ਼ਾਹ ਜੀ ਦੇ ਪਵਿੱਤਰ ਉਪਦੇਸ਼ ਦੇ ਵਿੱਚ ਆਉਂਦਾ ਹੈ ਕਿ ਦਸਮ ਗ੍ਰੰਥ ਦੇ ਵਿੱਚ ਕਬ ਰਾਮ ਕਹਿ ਕਬ ਸਿਆਮ ਕਹਿ, ਇਹ ਬਹੁਤ ਵਾਰੀ ਪਾਠ ਆਉਂਦਾ ਹੈ। ਸਤਿਗੁਰੂ ਪ੍ਰਤਾਪ ਸਿੰਘ ਜੀ ਬਚਨ ਕਰਦੇ ਨੇ ਕਿ ਸਤਿਗੁਰੂ ਗੋਬਿੰਦ ਸਿੰਘ ਜੀ ਦਾ ਤਖੱਲਸ ਸੀ ਕਬ ਰਾਮ ਤੇ ਕਬ ਸਿਆਮ। ਜਿਸ ਤਰ੍ਹਾਂ ਕਿ ਕੋਈ ਕਵੀ ਆਪਣਾ ਤਖੱਲਸ ਰੱਖ ਲੈਂਦਾ, ਤਰਨ ਸਿੰਘ ਜੀ ਜਿਨ੍ਹਾਂ ਨੇ ਜਸ ਜੀਵਨ ਲਿਖਿਆ ਉਹ ਆਪਣਾ ਤਖੱਲਸ ਵਹਿਮੀ ਲਿਖਦੇ ਨੇ। ਇਸ ਕਰਕੇ ਤਰਨ ਸਿੰਘ ਜੀ ਵਹਿਮੀ, ਸਾਧੂ ਸਿੰਘ ਕਿਸਾਨ, ਹੋਰ ਵੀ ਬਹੁਤ ਸਾਰੇ ਐਸੇ ਹਨ ਜਿਨ੍ਹਾਂ ਨੇ ਆਪਣੇ ਵੱਖਰੇ ਤਖੱਲਸ ਰੱਖੇ ਹੋਏ ਨੇ। ਇਸੇ ਪ੍ਰਕਾਰ ਦੇ ਨਾਲ ਸਤਿਗੁਰੂ ਪ੍ਰਤਾਪ ਸਿੰਘ ਜੀ ਦੇ ਕਹਿਣ ਦੇ ਮੁਤਾਬਕ ਕਬ ਸਿਆਮ ਤੇ ਕਬ ਰਾਮ, ਇਹ ਸਤਿਗੁਰੂ ਗੋਬਿੰਦ ਸਿੰਘ ਦੇ ਤਖੱਲਸ ਨੇ। ਹੁਣ ਸਤਿਗੁਰੂ ਗੋਬਿੰਦ ਸਿੰਘ ਜੀ ਕਹਿੰਦੇ ਨੇ, ਕਬ ਸਿਆਮ ਕਹਿ ਕਬ ਸਿਆਮ ਰਸ ਕੇ ਲਈ, ਭਗਵਾਨ ਕ੍ਰਿਸ਼ਨ ਜੀ ਦੇ ਰਸ ਦੇ ਲਈ, ਉਹਨਾਂ ਨੂੰ ਮਿਲਣ ਦੇ ਵਾਸਤੇ ਇਸ ਪ੍ਰਕਾਰ ਦੇ ਨਾਲ ਜਿਹੜੀ ਰਾਧਾ ਸੀ ਉਹ ਗਈ। ਸੇਤ ਸਾਜ ਸਾਜ ਚਲੀ ਸਾਂਵਰੇ ਕੀ ਪ੍ਰੀਤ ਕਾਜ, ਚਾਂਦਨੀ ਮੈਂ ਮਨ ਚਾਂਦਮੀ ਮੈਂ ਚਾਂਦਨੀ ਮਾਫ ਕਰਨਾ ਚਾਂਦਨੀ ਮੈਂ ਰਾਧਾ ਮਨ ਨੂੰ ਚਾਂਦਨੀ ਸੀ ਹੋਇਆ ਗਈ। ਇਸ ਤਰ੍ਹਾਂ ਸੱਜ ਸਜਾਵਟ ਕਰਕੇ ਸਤਿਗੁਰੂ ਗੋਬਿੰਦ ਸਿੰਘ ਜੀ ਲਿਖਦੇ ਨੇ ਕਿ ਪ੍ਰੀਤ ਦੇ ਵਾਸਤੇ, ਸਾਂਵਰੇ ਨੂੰ ਮਿਲਣ ਦੇ ਵਾਸਤੇ ਰਾਧਾ ਗਈ। ਸਤਿਗੁਰੂ ਜੀ ਬਿਆਨ ਕਰਦੇ ਨੇ, ਇਸ ਤਰ੍ਹਾਂ ਲੱਗ ਰਿਹਾ ਸੀ ਕਿ ਜਿਵੇਂ ਚਾਂਦਨੀ ਰਾਤ ਦੇ ਵਿੱਚ ਚੰਦਰਮਾ ਦੀ ਜਿਹੜੀ ਚਿੱਟੀ ਚਾਂਦਨੀ ਹੈ ਉਹਦੇ ਵਰਗੀ ਹੀ ਪ੍ਰਤੀਤ ਹੋ ਗਈ, ਭਾਵ ਕਿ ਚਾਂਦਨੀ ਦੇ ਵਾਂਗ ਹੀ ਉਹ ਚਿੱਟੇ ਰੰਗ ਵਾਲੀ ਜਿਹੜੀ ਰਾਧਾ ਸੀ ਉਹ ਤਬਦੀਲ ਹੋ ਗਈ। ਜਿਸ ਤਰ੍ਹਾਂ ਚਿੱਟੀ ਚਾਨਣੀ ਹੁੰਦੀ ਹੈ, ਇਸ ਤਰ੍ਹਾਂ ਦੀ ਪ੍ਰਤੀਤ ਹੋ ਰਹੀ ਸੀ। सो मेरा सिर्फ सारी गल कहन तो पावे है कि कवि जी ने प्रमाण दिता है, मन नू रत रंभा और तारी इनी सुंदर सी जिवें काम देव दी घरवाली रती होवे, या फिर इनी सुंदर आख्या जा सकदा है कि जिवें इंद्र दी कोई रंभा ना दी अपसरा होवे। तपसी ते मोहत पायो मिलन ताह त्रिया कोचित कयो। ते जड़ा तपस्वी सी ओदा मन वेसवा दे रूप दे उते मोहित हो गया। कवि जी लिखदे ने कि उन्हें चाहिया कि मैं इस वेसवा दे नाल इस औरत दे नाल अपना व्याह करवा लवां। देख बेसवा तपसी रूप निहारा चाहत ताको करो पतारा। दूजे पासे कवि जी लिखदे ने कि जेड़ी वेसवा सी उन्हें भी इस तपस्वी दे रूप नू जदों देखिया ते तपस्वी दे रूप दे उते ओ वेसवा भी मोहित हो गई। उन्हें भी अपने मन दे विच ऐसा विचार कीता ताको करो पतारा। पतारा दा पा हुंदा है पति के मैं इस आदमी नू अपना पति बना लवां। लोक लाज कर दो थाके मनसा पूर्ण पई ना वाके। परलोक लज्जा दे करके दोवे रुक गए। तपस्वी ने सोचा कि जेकर मैं इस वेसवा दे नाल व्याह करावांगा ते लोकी मैनू की आखणगे। दूजे पासे वेसवा ने सोचा कि मैं जेकर व्याह करावांगी ते फिर कौन आदमी मेरे कोल आवेगा, मैं इस प्रकार दे नाल किसी एक आदमी दे नाल घर वसा के रह नहीं सकदी। लोक लज्जा दे करके कवि जी लिखदे ने कि दोवे अपने ख्याल तो पिछे हट गए। मनसा पूर्ण पई न वांके, पर दोवां दी जेड़ी मनशा सी जेड़ी इच्छा सी ओ पूरी ना हो सकी। परस पर लोचन ताह के पे मोहत तेह वार मानो नागन छोह गई दुहू न देह संभार। ग्रंथाकार जी बयान करदे ने के परस पर दोवां दी अखां ने एक दूजे नू वेख्या, शरीर दी ते भावे दोवां ने संभाल कर ली हट के पिछे, पर ग्रंथाकार जी लिखदे ने कि मन दे उत्ते काबू न रह ना सकिया। मन दी जड़ी गल सी उसे प्रकार दे नाल सिरता नू तारण करके टिकी रही। मानो नागन छो गई दुहू नू देहम सवार। मानो के जड़िया निगावां सी वो एक जहरी नागन दे वर्गियां सन जड़िया दोवां दे शरीरां नू डंग गईयां। उन्ने शरीर वेसवा ने पिछे हटा लिया, तपस्वी मुड़ गया पर उन्हां दा मन नहीं मुड़िया। तपसी मोहत बन में गयो निज कुटिया जाय मृतक पयो। तपस्वी मोहत होके अपने घर कुटिया दे विच चला गया। जेड़ी जंगल दे विच उसने कुटिया बनाई सी उस कुटिया दे विच जाके उसने अपने स्वास छड़ दिते पाव के मर गया। बेसवा पीने ज गृह मृत पाई तपसी मिलन वासना ताई। वेसवा भी अपने घर दे विच चली गई, जाके घर दे विच ओ भी मौत नू प्राप्त हो गई पाव के मर गई। पर जेड़ी तपस्वी नू मिलन दी वासना सी ओ उस वेसवा दे मन दे विचों भी ना गई। तप प्रभाव तपसी था जोई हमरे गृह या सुत पयो सोई। हुण भाई भिखारी जी सुनारे ने साखी, भाई भिखारी जी कहिंदे ने कि तपस्वी दे तप दा प्रभाव ऐसा सी कि तप दे प्रभाव दे करके उन्ने दूजा जिहड़ा जन्म है मेरे घर दे विच आण के धारण कीता। पाए जन्म गुर दर्श निहारी पायो मुक्त संदेह निवारी। मेरे घर दे विच पुत्र बन के पैदा होया। मैं सतगुरां दे दर्शन कीते बड़ी वारी बड़ी वारी। इन्हें भी मेरे नाल जाके सतगुरु सच्चे पातशाह जी दे पवित्र दर्शनां नूं कीता। सतगुरां दी कृपा दे नाल फिर सारे संदेह इहदे निबड़ गए ते इह इस वेले मर के मुक्त हो गया। तपसी दरस प्रताप ते जन्म बेसवाया ए सिखण गृह पुत्री पाई बहुर मिली ते आए। दूजी तरफ भाई भिखारी जी कहिंदे ने के तपस्वी दा दर्शन कीता सी इस लड़की ने जेड़ी पिछले जन्म दे विच बेसवा सी इन्ने फिर तपस्वी दे दर्शन दे प्रभाव दे करके सिख दे घर दे विच जन्म लिया। पुत्री नूं धारण करके जेदा मेरे पुत्र दे नाल व्याह होया ते जेड़ी ओ मन दी कामना सी पूरी हो गई। भाव के विषय विकार दी कामना नहीं सी, एक पति ते स्त्री रूप दे विच होण दी कामना सी जेड़ी के व्याह होण दे नाल ओ कामना पूरी हो गई। पूरब जन्म इच्छा दुह कीनी परस पर मिले हेत अत लीनी। ग्रंथाकार जी बयान करदे ने के पूर्वले पिछले जन्म दे विच दोवां ने मन दे विच ऐसी ही इच्छा नूं धारण कीता सी। ओ सोचदी सी वेसवा के मैं इहदे नाल व्याह करके इहनूं अपना पति बनावां। उहने सोचा सी के मैं इहदे नाल व्याह करके इहनूं अपनी घरवाली बनावां। इस प्रकार दे नाल कवि जी लिखदे ने के दोवां दी इच्छा जिहड़ी सी ओ पूरी हो गई। ओ पति भी बन गया ते ओहदी इस्त्री भी बन गई। पायो विरकत चेत अब सोई इस्त्री मिलत मृतक अब होई। सतगुरां दी कृपा दे नाल कवि जी लिखदे ने कि विरक्त हो गया सी मेरा पुत्र, इस करके ओ चढ़ाई कर गया। जेड़ी इस्त्री है ओहदी जेड़ी के रह गई है एदा भी हुण अगों जेड़ा जीवन है ओ संवर जाएगा। सुत पय मुकत त्रिया रहाई सिखण की एह सेव कराई। मेरा पुत्र भाई भिखारी जी कहिंदे ने चढ़ाई कर गया ओ ते मुक्त हो गया। हुण जेड़ी ए औरत है जेड़ी मेरी नूह है ए सिखां दी सेवा करेगी। कर सेवा सो मुक्ति पावे गुर प्रसाद पाव मरन मिटावे। सेवा करदिया करदिया जदो ए चढ़ाई करेगी फिर ए भी औरत मुक्त हो जाएगी। भाई भिखारी जी कहिंदे ने कि सतगुरु दे प्रसाद दे नाल गुरु दी कृपा दे नाल जम्मन मरण दा गेड़ा हुण इन्हां दोवां दा कट्टिया गया। अपने कौतक आप ही सतगुर हरख दिखाए तांते गुर पाणे सदा रहो हरख गुण गाए। हुण भाई भिखारी जी कहिंदे ने कि जेड़े सतगुरु सच्चे पातशाह जी ने ओ अपने कौतक आप ही रचदे ने आपे ही कौतकां नूं देखदे ने खुशी नूं तारण करके। इस करके भाई भिखारी जी कहिंदे ने कि सानू सारिआं सिखां नूं चाहीदा कि गुरु दे पाणे नूं सदा खुशी दे नाल मन दे विच तारण करी। भिखारी के एम बैन सुनाए पाई गुरमुख मन सुख पाए। ग्रंथाकार जी लिखदे ने कि जदों भाई भिखारी दे ऐसे बचना नूं सुनिया उस गुरमुख ने ते फिर मन दे विच बड़ा सुखी होया। बारंबार बंदना करी चरण तूर ते मस्तक तरी। बारों बार बहुती बारी उस गुरमुख ने भाई भिखारी दे चरणा दे उते मत्था टेकया। भाई भिखारी दे चरणा दी धूड़ी नूं लै के अपने मत्थे दे उते उसने लाया। बहुर कहो जैसे गुर कहा तस सन मुख हम नेत्री लहा। ਇਸ ਤੋਂ ਬਾਅਦ ਹੱਥ ਜੋੜ ਕੇ ਉਹ ਗੁਰਮੁਖ ਸਿੱਖ ਕਹਿੰਦਾ ਹੈ ਭਾਈ ਭਿਖਾਰੀ ਨੂੰ, ਕਹਿੰਦਾ ਕਿ ਹੇ ਭਾਈ ਜੀ, ਜਿਸ ਤਰ੍ਹਾਂ ਦਾ ਤੁਹਾਡੇ ਵਾਸਤੇ ਸਤਿਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ ਨੇ ਬਿਆਨ ਕੀਤਾ ਸੀ, ਵਾਕਿਆ ਹੀ ਮੈਂ ਆਪਣੀਆਂ ਅੱਖਾਂ ਦੇ ਨਾਲ ਤੁਹਾਡਾ ਦਰਸ਼ਨ ਕੀਤਾ ਕਿ ਤੁਸੀਂ ਪਾਣੀ ਨੂੰ ਮੰਨਣ ਵਾਲੇ ਸਤਿਗੁਰਾਂ ਦੇ ਸਨਮੁਖ ਸਿੱਖ ਹੋ। ਬਹੁਰ ਭਿਖਾਰੀ ਬਚਨ ਅਲਾਏ, ਸਨਮੁਖ ਅੱਛਰ ਚਾਰ ਲਗਾਏ। ਇਸ ਤੋਂ ਬਾਅਦ ਭਾਈ ਭਿਖਾਰੀ ਜੀ ਕਹਿੰਦੇ ਨੇ ਕਿ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੀ ਐਸੀ ਰਜ਼ਾ ਹੁੰਦੀ ਹੈ ਕਿ ਆਪਣੇ ਸੇਵਕ ਨੂੰ ਵੱਡੀ ਵਡਿਆਈ ਬਖਸ਼ਦੇ ਨੇ। ਸਤਿਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ ਨੇ ਭਾਈ ਭਿਖਾਰੀ ਜੀ ਕਹਿੰਦੇ ਨੇ ਕਿ ਤੈਨੂੰ ਆਖਿਆ ਕਿ ਮੈਂ ਸਨਮੁਖ ਸਿੱਖ ਹਾਂ, ਪਰ ਦਰਅਸਲ ਭਾਈ ਭਿਖਾਰੀ ਜੀ ਕਹਿੰਦੇ ਨੇ ਕਿ ਜਿਹੜਾ ਸਨਮੁਖ ਸ਼ਬਦ ਹੈ ਉਹਨੂੰ ਚਾਰ ਅੱਖਰ ਲਾਏ ਜਾਂਦੇ ਨੇ, ਸੱਸਾ ਨੰਨਾ ਮੰਮਾ ਤੇ ਖੱਖਾ, ਚਾਰ ਅੱਖਰਾਂ ਦੇ ਮਿਲਾਪ ਦੇ ਨਾਲ ਸਨਮੁਖ ਬਣਦਾ ਹੈ। ਆਵ ਸੱਸਾ ਪ੍ਰਾਪਤ ਪਯੋ ਮੋਕੋ ਗੁਰ ਪਰ ਸਾਧ, ਗੁਰ ਪਾਣੇ ਸਭ ਹੀ ਮਿਲੈ ਕਰੋ ਗੁਰੂ ਗੁਰ ਜਾਪ। ਭਾਈ ਭਿਖਾਰੀ ਜੀ ਕਹਿੰਦੇ ਨੇ ਕਿ ਅਜੇ ਤੱਕ ਮੈਂ ਐਸੀ ਅਵਸਥਾ ਤੇ ਪਹੁੰਚਿਆ ਕਿ ਜਿਹੜਾ ਪਹਿਲਾ ਅੱਖਰ ਸੱਸਾ ਹੈ ਉਹਦੀ ਹੀ ਪ੍ਰਾਪਤੀ ਮੈਨੂੰ ਹੋਈ ਹੈ, ਹੋਰ ਇਦੋਂ ਜ਼ਿਆਦਾ ਮੈਨੂੰ ਪ੍ਰਾਪਤੀ ਨਹੀਂ ਹੈ, ਪਰ ਗੁਰੂ ਦੇ ਪਾਣੇ ਨੂੰ ਮੰਨਣ ਦੇ ਕਰਕੇ, ਗੁਰੂ ਦੇ ਬਚਨ ਕਰਨ ਦੇ ਕਰਕੇ ਮੈਨੂੰ ਇਹ ਭਰੋਸਾ ਜ਼ਰੂਰ ਹੈ ਕਿ ਬਾਕੀ ਦੇ ਜਿਹੜੇ ਤਿੰਨ ਅੱਖਰ ਨੇ ਉਹ ਵੀ ਮੈਂ ਗੁਰੂ ਦਾ ਜਾਪ ਜਪ ਕੇ ਪ੍ਰਾਪਤ ਕਰ ਲਵਾਂਗਾ, ਕਿਉਂਕਿ ਸਤਿਗੁਰਾਂ ਨੇ ਮੇਰੇ ਵਾਸਤੇ ਬਚਨ ਕੀਤਾ ਹੈ ਕਿ ਭਾਈ ਭਿਖਾਰੀ ਸਨਮੁਖ ਸਿੱਖ ਹੈ, ਮੈਂ ਤੇ ਅਜੇ ਸੱਸੇ ਤੱਕ ਆਪਣਿਆ, ਪਰ ਜੇ ਸਤਿਗੁਰਾਂ ਨੇ ਕਹਿ ਦਿੱਤਾ ਤੇ ਫਿਰ ਮੈਂ ਪੂਰਾ ਸਨਮੁਖ ਸਿੱਖ ਬਣ ਜਾਵਾਂਗਾ। ਇਸ ਪ੍ਰਕਾਰ ਦੀ ਬੇਨਤੀ ਦੇ ਸ਼ਬਦ ਜਿਹੜੇ ਸੀ ਉਹ ਆਖੇ ਭਾਈ ਭਿਖਾਰੀ ਨੇ। ਸਨਮੁਖ ਗੁਰਮੁਖ ਸੁਣ ਮਨ ਗੁਰਮੁਖ, ਆਨੰਦ ਪਾਇਓ ਵਿਦਿਆ ਪਾਏ ਗੁਰ ਔਰ ਸਿਧਾਇਓ। ਭਾਈ ਭਿਖਾਰੀ ਦੇ ਬਚਨਾਂ ਨੂੰ ਸੁਣ ਕੇ ਉਸ ਗੁਰਮੁਖ ਸਿੱਖ ਨੇ ਬੜਾ ਆਨੰਦ ਪਾਇਆ, ਬੜਾ ਖੁਸ਼ ਹੋਇਆ ਤੇ ਫਿਰ ਵਿਦਿਆ ਹੋ ਕੇ ਭਾਈ ਭਿਖਾਰੀ ਤੋਂ ਸਤਿਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ ਦੇ ਕੋਲ ਪਹੁੰਚ ਰਿਹਾ। ਤਨ ਗੁਰੂ ਤਨ ਸਿੱਖ ਮੁਖ ਗਾਵਤ, ਚੱਲਿਓ ਪੰਥ ਗੁਰਮੁਖ ਸੁਖ ਪਾਵਤ। ਤਨ ਗੁਰੂ ਹੈ, ਧੰਨ ਗੁਰੂ ਦੇ ਪਿਆਰੇ ਸਿੱਖ ਨੇ ਐਸੀਆਂ ਗੱਲਾਂ ਮੁਖ ਦੇ ਵਿੱਚੋਂ ਬਿਆਨ ਕਰਦਾ ਕਰਦਾ ਹੁਣ ਸਤਿਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ ਨੂੰ ਮਿਲਣ ਦੇ ਵਾਸਤੇ ਸੁਖ ਨੂੰ ਪਾ ਕੇ ਰਸਤੇ ਦੇ ਉੱਤੇ ਗੁਰਮੁਖ ਚੱਲਿਆ ਆ ਰਿਹਾ। ਸ੍ਰੀ ਗੁਰ ਕੇ ਆਏ ਪਗ ਲਪਟਾਇਓ, ਧੰਨ ਧੰਨ ਗੁਰਮੁਖੋਂ ਅਲਾਇਓ। ਸਤਿਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ ਦੇ ਚਰਨਾਂ ਦੇ ਲਾਗੇ ਪਹੁੰਚਿਆ, ਸਤਿਗੁਰਾਂ ਦੇ ਚਰਨਾਂ ਦੇ ਨਾਲ ਆਣ ਕੇ ਲਿਪਟਿਆ ਤੇ ਮੁਖ ਦੇ ਵਿੱਚੋਂ ਕਹਿੰਦਾ, ਧੰਨ ਹੋ ਸਤਿਗੁਰੂ ਜੀ, ਤੁਸੀਂ ਧੰਨ ਹੀ ਤੁਹਾਡੇ ਪ੍ਰੀਏ ਸਿੱਖ ਨੇ। ਸ੍ਰੀ ਗੁਰ ਪੁੱਛੀ ਸੁਖ ਸੇ ਆਏ, ਸਿੱਖ ਸਨ ਮੁਖ ਕੇ ਦਰਸ਼ਨ ਪਾਏ। ਸਤਿਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਕਿ ਰਾਜੀ ਖੁਸ਼ੀ ਪਹੁੰਚ ਗਿਆ, ਤੂੰ ਸੁਖ ਦੇ ਨਾਲ ਆ ਗਿਆ ਹੈ। ਸਤਿਗੁਰੂ ਜੀ ਕਹਿੰਦੇ ਨੇ ਸਿੱਖ ਸਨਮੁਖ ਕੇ ਦਰਸ਼ਨ ਪਾਏ, ਤੈਨੂੰ ਮੈਂ ਭੇਜਿਆ ਸੀ ਭਾਈ ਭਿਖਾਰੀ ਦੇ ਕੋਲ ਜਿਹੜਾ ਸਨਮੁਖ ਸਿੱਖ ਹੈ, ਕੀ ਤੂੰ ਉਸ ਭਾਈ ਭਿਖਾਰੀ ਸਨਮੁਖ ਸਿੱਖ ਦੇ ਦਰਸ਼ਨ ਕੀਤੇ ਨੇ? ਸਤਿਗੁਰੂ ਜੀ ਨੇ ਸਵਾਲ ਕੀਤਾ। ਤਬ ਗੁਰਮੁਖ ਕਰ ਜੋਰ ਕੈ, ਸਭ ਹੀ ਕਹਿਓ ਸੁਣਾਏ, ਜੋ ਪ੍ਰਸੰਗ ਤੇਹਾਂ ਪਾਇਓ ਪੁਨਹ ਚਰਨ ਲਪਟਾਏ। ਜਦੋਂ ਸਤਿਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ ਨੇ ਪੁੱਛਿਆ ਤੇ ਫਿਰ ਗੁਰਮੁਖ ਨੇ ਹੱਥ ਜੋੜ ਕੇ ਸਾਰੀ ਜਿਹੜੀ ਵਿਥਿਆ ਸੀ ਉਹ ਸਤਿਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ ਦੇ ਚਰਨਾਂ ਦੇ ਵਿੱਚ ਬਿਆਨ ਕੀਤੀ, ਜਿਹੜਾ ਪ੍ਰਸੰਗ ਉੱਥੇ ਵਾਪਰਿਆ ਸੀ ਉਹ ਸਾਰਾ ਖੋਲ ਕੇ ਸੁਣਾਇਆ ਤੇ ਫਿਰ ਸਤਿਗੁਰਾਂ ਦੇ ਚਰਨਾਂ ਦੇ ਉੱਤੇ ਮੱਥਾ ਟੇਕਿਆ ਦੁਬਾਰਾ।
ਪਏ ਪ੍ਰਸੰਨ ਸ੍ਰੀ ਗੁਰ ਸਵਾਮੀ,
ਦਇਆ ਸੇਂਦ ਗੋਰੇ ਅੰਤਰ ਜਾਮੀ। ਵਾਰਤਾ ਨੂੰ ਸੁਣ ਕੇ ਸਤਿਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ ਜਿਹੜੇ ਸਾਰਿਆਂ ਦੇ ਸਵਾਮੀ ਨੇ, ਜਿਹੜੇ ਸਾਰਿਆਂ ਦੇ ਮਾਲਕ ਨੇ, ਉਹ ਪ੍ਰਸੰਨ ਹੋ ਗਏ ਨੇ। ਜਿਹੜੇ ਸਤਿਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ ਦਇਆ ਦੇ ਸਮੁੰਦਰ ਨੇ, ਤੇ ਜਿਹੜੇ ਸਤਿਗੁਰੂ ਜੀ ਅੰਤਰਜਾਮੀ ਨੇ। ਸ੍ਰੀ ਮੁਖ ਕਹਾ ਮਾਂਗ ਰੁਚ ਜੋਈ, ਜੋ ਮੰਗੋ ਅਬ ਦੇਵੋ ਸੋਈ। ਮਿਹਰ ਦੀ ਨਜ਼ਰ ਦੇ ਨਾਲ ਸਤਿਗੁਰਾਂ ਨੇ ਗੁਰਮੁਖ ਦੇ ਵੱਲ ਵੇਖਿਆ। ਸਤਿਗੁਰੂ ਜੀ ਖੁਸ਼ ਹੋ ਕੇ ਕਹਿੰਦੇ ਨੇ ਆਪਣੇ ਸ੍ਰੀ ਮੁਖ ਤੋਂ ਕਿ ਸਿੱਖਾ ਮੰਗ ਲਾ ਜੋ ਤੇਰੇ ਮਨ ਦੇ ਵਿੱਚ ਆਉਂਦਾ, ਜੋ ਮੰਗੇਗਾ ਸਤਿਗੁਰੂ ਜੀ ਕਹਿੰਦੇ ਨੇ ਮੈਂ ਅੱਜ ਉਹੀ ਤੈਨੂੰ ਵਰਦਾਨ ਦੇਵਾਂਗਾ। ਹਾਥ ਜੋਰ ਗੁਰ ਮੁਖ ਤਬ ਕਹਾ, ਹੇ ਪ੍ਰਭ ਜੈਸ ਭਿਖਾਰੀ ਲਹਾ। ਹੱਥ ਜੋੜ ਕੇ ਉਸ ਗੁਰਮੁਖ ਸਿੱਖ ਨੇ ਸਤਿਗੁਰੂ ਜੀ ਦੇ ਚਰਨਾਂ ਦੇ ਵਿੱਚ ਅਰਜ ਕੀਤੀ। ਕਹਿੰਦੇ ਨੇ ਕਹਿੰਦਾ ਸੱਚੇ ਪਾਤਸ਼ਾਹ ਜਿਸ ਤਰ੍ਹਾਂ ਦਾ ਭਾਈ ਭਿਖਾਰੀ ਹੈ, ਮੈਨੂੰ ਸੱਚੇ ਪਾਤਸ਼ਾਹ ਜੀ ਉਸ ਤਰ੍ਹਾਂ ਦਾ ਬਣਾ ਦੋ। ਸਿੱਖੀ ਸਿਦਕ ਭਰੋਸਾ ਦੀ ਜੈ, ਨਾਮ ਦਾਨ ਇਹ ਚਾਰੋ ਕੀ ਜੈ। ਸੱਚੇ ਪਾਤਸ਼ਾਹ ਜੀ ਮੈਨੂੰ ਭਾਈ ਭਿਖਾਰੀ ਵਰਗੀ ਸਿੱਖੀ ਬਖਸ਼ ਦੇਵੋ, ਮੈਨੂੰ ਉਹਦੇ ਵਰਗਾ ਸਿਦਕ ਬਖਸ਼ ਦੇਵੋ, ਮੈਨੂੰ ਉਹਦੇ ਵਰਗਾ ਸੱਚੇ ਪਾਤਸ਼ਾਹ ਭਰੋਸਾ ਦੇ ਦੇਵੋ। ਚੌਥੇ ਨੰਬਰ ਦੇ ਉੱਤੇ ਸੱਚੇ ਪਾਤਸ਼ਾਹ ਜੀ ਨਾਮ ਦਾ ਦਾਨ ਦੇ ਦੇਵੋ, ਇਹ ਚਾਰੇ ਚੀਜ਼ਾਂ ਕਿਰਪਾ ਕਰਕੇ ਮੈਨੂੰ ਬਖਸ਼ ਦੇਵੋ। ਪਾਣਾ ਜਸ ਮਾਨਿਓ ਪ੍ਰਭੂ, ਪੇਖਾਰੀ ਸੁਖ ਪਾਏ, ਤਸ ਪਾਣਾ ਮੋ ਮਨ ਬਸੈ, ਹੇ ਗੁਰ ਕਰੋ ਸਹਾਏ। ਹੱਥ ਜੋੜ ਕੇ ਕਹਿੰਦਾ ਕਿ ਜਿਸ ਤਰ੍ਹਾਂ ਦਾ ਭਗਵਾਨ ਦਾ ਪਾਣਾ ਭਾਈ ਭਿਖਾਰੀ ਨੇ ਮੰਨਿਆ ਸੁਖ ਨੂੰ ਪਾ ਕੇ, ਸੱਚੇ ਪਾਤਸ਼ਾਹ ਜੀ ਮੈਂ ਵੀ ਭਗਵਾਨ ਦੇ ਗੁਰੂ ਦੇ ਪਾਣੇ ਨੂੰ ਸਤ ਕਰਕੇ ਖੁਸ਼ੀ ਦੇ ਨਾਲ ਮੰਨਾ, ਇਸ ਤਰ੍ਹਾਂ ਦੀ ਮੇਰੇ ਤੇ ਸੱਚੇ ਪਾਤਸ਼ਾਹ ਜੀ ਤੁਸੀਂ ਰਹਿਮਤ ਕਰ ਦਿਓ, ਕਿਰਪਾ ਕਰ ਦਿਓ। ਤਥਾ ਸਤ ਬਚਨ ਸ੍ਰੀ ਮੁਖ ਤਬ ਕਹੇ, ਸੁਣ ਗੁਰ ਮੁਖ ਮਨ ਆਨੰਦ ਲਹੇ। ਐਸੇ ਵਰਦਾਨ ਗੁਰਮੁਖ ਨੇ ਸਤਿਗੁਰੂ ਅਰਜਨ ਦੇ ਚਰਨਾਂ ਦੇ ਵਿੱਚੋਂ ਮੰਗੇ, ਤੇ ਸਤਿਗੁਰਾਂ ਨੇ ਬਚਨ ਕੀਤਾ ਤਥਾ ਅਸਤੂ। ਤਥਾ ਅਸਤੂ ਦਾ ਭਾਵ ਹੁੰਦਾ ਕਿ ਜੋ ਤੂੰ ਆਖਿਆ ਇਸੇ ਪ੍ਰਕਾਰ ਦੇ ਨਾਲ ਹੀ ਹੋਵੇਗਾ। ਸਤਿਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ ਨੇ ਇਸ ਤਰ੍ਹਾਂ ਦਾ ਜਦੋਂ ਬਚਨ ਕੀਤਾ ਤੇ ਫਿਰ ਬਹੁਤ ਆਨੰਦਿਤ ਹੋਇਆ ਉਹ ਜਿਹੜਾ ਸਤਿਗੁਰਾਂ ਦਾ ਪਿਆਰਾ ਸਿੱਖ ਸੀ, ਜਿਹਦਾ ਨਾਮ ਗੁਰਮੁਖ ਸੀ।
ਏ ਬਿਦ ਤਾਰੇ ਸਿੱਖ ਅਪਾਰਾ, ਗੁਰ ਅਰਜਨ ਸੁਣੀਏ ਨਿਰ ਤਾਰਾ।
ਹੁਣ ਇਹ ਜਿਹੜੀਆਂ ਸਾਰੀਆਂ ਸਾਖੀਆਂ ਨੇ ਇਹ ਭਾਈ ਮਨੀ ਸਿੰਘ ਜੀ ਸੁਣਾ ਰਹੇ ਨੇ ਭਗਤ ਸਿੰਘ ਨੂੰ। ਕਹਿੰਦੇ ਨੇ ਕਿ ਭਗਤ ਸਿੰਘਾ, ਇਸ ਪ੍ਰਕਾਰ ਦੇ ਨਾਲ ਸਤਿਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ ਨੇ ਅਪਾਰ ਸਿੱਖਾਂ ਨੂੰ ਉਤਾਰਿਆ, ਜਿਨ੍ਹਾਂ ਦਾ ਕੋਈ ਪਾਰਾ ਵਾਰ ਹੀ ਨਹੀਂ ਹੈ। ਸਤਿਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ ਨੇ ਇੰਨੀ ਵੱਡੀ ਕਿਰਪਾ ਕੀਤੀ।
ਇਹ ਪ੍ਰਸੰਗ ਪੂਰਨ ਪਾਇਓ, ਸਿੱਖ ਗਾਥ ਸੁਖ ਪਾਏ, ਜੋਗੀ ਗਥ ਆਗੇ ਸੁਣੋ, ਮਨ ਮੈਂ ਸੁਖ ਉਪ ਜਾਏ।
ਹੁਣ ਭਾਈ ਮਨੀ ਸਿੰਘ ਜੀ ਕਹਿੰਦੇ ਨੇ ਇੱਕ ਪਿਆਰੇ ਸਿੱਖ ਦੀ ਜਿਹੜੀ ਸਾਖੀ ਹੈ ਉਹ ਮੈਂ ਤੇਰੇ ਸਾਹਮਣੇ ਬਿਆਨ ਕੀਤੀ ਹੈ, ਤੂੰ ਸੁਣੀ ਹੈ। ਭਾਈ ਮਨੀ ਸਿੰਘ ਜੀ ਕਹਿੰਦੇ ਨੇ ਕਿ ਭਗਤ ਸਿੰਘਾ, ਹੁਣ ਇੱਕ ਹੋਰ ਜਿਹੜੀ ਸਾਖੀ ਹੈ ਉਹ ਮੈਂ ਤੈਨੂੰ ਸੁਣਾਉਂਦਾ ਹਾਂ। ਉਹ ਵੀ ਸਾਖੀ ਇੱਕ ਗੁਰੂ ਦੇ ਪ੍ਰੇਮੀ ਸਿੱਖ ਦੀ ਹੈ, ਪਰ ਕਹਿੰਦੇ ਨੇ ਭਾਈ ਮਨੀ ਸਿੰਘ ਜੀ ਕਿ ਜੋਗੀ ਦੀ ਉਹ ਗਾਥਾ ਮੰਨੀ ਜਾਂਦੀ ਹੈ, ਕਿਉਂਕਿ ਜੋਗੀ ਦੇ ਨਾਲ ਉਹ ਗਾਥਾ ਉਹ ਜੁੜੀ ਹੋਈ ਹੈ।
ਇਹ ਪ੍ਰਸੰਗ ਸ਼ੰਕਰਗੜ੍ਹ ਇੱਕ ਨਗਰ ਅਪਾਰਾ, ਦੁਆਬੇ ਮੈਂ ਸੁਣੀਏ ਨਿਰ ਤਾਰਾ।
ਭਾਈ ਮਨੀ ਸਿੰਘ ਜੀ ਸਾਖੀ ਸੁਣਾਉਂਦੇ ਨੇ, ਕਹਿੰਦੇ ਨੇ ਕਿ ਗੜ ਸ਼ੰਕਰ ਨਾਂ ਦਾ ਇੱਕ ਵੱਡਾ ਨਗਰ ਹੈ ਜਿਹੜਾ ਕਿ ਦੁਆਬੇ ਦੇ ਵਿੱਚ ਪੈਂਦਾ ਹੈ।
ਇੱਕ ਜੋਗੀ ਤੇ ਠਾਮ ਬਸਾਵੇ, ਸਦਾ ਸ਼ੰਭੂ ਕੀ ਪੂਜ ਕਰਾਵੇ।
ਕਹਿੰਦੇ ਨੇ ਕਿ ਉਸ ਗੜ ਸ਼ੰਕਰ ਦੇ ਵਿਚ ਇਕ ਜੋਗੀ ਰਿਹਾ ਕਰਦਾ ਸੀ ਜਿਹੜਾ ਕਿ ਸ਼ੰਭੂ ਦਾ ਭਾਵ ਕੇ ਸ਼ਿਵਜੀ ਦਾ ਭਗਤ ਸੀ। ਇਸ ਕਰਕੇ ਉਹ ਸ਼ੰਭੂ ਦੀ ਸ਼ਿਵਜੀ ਦੀ ਜਿਹੜੀ ਪੂਜਾ ਹੈ ਉਹ ਕਰਦਾ ਸੀ। ਉਸ ਜਗ੍ਹਾ ਦਾ ਜਿਹੜਾ ਨਾਮ ਹੈ ਉਹ ਵੀ ਸ਼ੰਕਰ ਦੇ ਸ਼ਿਵਜੀ ਦੇ ਨਾਮ ਦੇ ਉੱਤੇ ਹੀ ਹੈ ਕਿਉਂਕਿ ਸ਼ੰਕਰ ਆਖਿਆ ਜਾਂਦਾ ਹੈ ਸ਼ਿਵਜੀ ਨੂੰ। ਇਸ ਕਰਕੇ ਗੜ ਸ਼ੰਕਰ ਉਸ ਜਗ੍ਹਾ ਦਾ ਨਾਮ ਹੈ। ਬਹੁਤ ਕਾਲ ਤਿੰਨ ਪੂਜਾ ਕਰੀ ਸ਼ਿਵ ਦਰਸ਼ਨ ਕੀ ਇੱਛਾ ਤਰੀ। ਉਸ ਜੋਗੀ ਨੇ ਬਹੁਤ ਲੰਮੇ ਸਮੇ ਤੱਕ ਜਿਹੜੀ ਆਰਾਧਨਾ ਸੀ ਉਹ ਕੀਤੀ ਸ਼ਿਵਜੀ ਭਗਵਾਨ ਦੀ। ਸ਼ਿਵਜੀ ਦੇ ਦਰਸ਼ਨਾਂ ਦੀ ਮਨ ਦੇ ਵਿਚ ਉਹਨੇ ਇੱਛਾ ਨੂੰ ਧਾਰਨ ਕਰਕੇ ਬੜੀ ਬੰਦਗੀ ਕੀਤੀ ਲੰਮੇ ਸਮੇ ਤੱਕ। ਤੇ ਪੂਜਾ ਦੇਖ ਸ਼ਿਵ ਹਰ ਖਾਏ ਪੇ ਪ੍ਰਤਾਖ ਸ਼ਿਵ ਮਨ ਸੁਖ ਪਾਏ। ਉਹਦੀ ਪੂਜਾ ਦੇ ਉੱਤੇ ਉਹਦੀ ਬੰਦਗੀ ਦੇ ਉੱਤੇ ਸ਼ਿਵਜੀ ਪ੍ਰਸੰਨ ਹੋ ਗਏ ਤੇ ਫਿਰ ਇੱਕ ਸਮੇਂ ਪ੍ਰਤੱਖ ਰੂਪ ਦੇ ਵਿੱਚ ਉਸ ਜੋਗੀ ਨੂੰ ਆਣ ਕੇ ਖੜੇ ਸਾਹਮਣੇ ਹੋ ਕੇ ਸ਼ਿਵਜੀ ਨੇ ਦਰਸ਼ਨ ਦਿੱਤਾ। ਹੋਏ ਪ੍ਰਸੰਨ ਸ਼ਿਵ ਯੋ ਕਹਾ ਮਾਂਗੋ ਸੁਤ ਰੁਚ ਹੋਏ ਵਰ ਮਨ ਇੱਛਤ ਲੇ ਹੋ ਤੁਮ ਤੋਕੋ ਦੇਵੋ ਸੋਏ। ਉਸ ਜੋਗੀ ਦੇ ਸਾਹਮਣੇ ਆਣ ਕੇ ਸ਼ਿਵਜੀ ਖੜੇ ਹੋ ਗਏ ਨੇ ਤੇ ਫਿਰ ਖੁਸ਼ੀ ਦੀ ਹਾਲਤ ਦੇ ਵਿਚ ਹੋ ਕੇ ਸ਼ਿਵਜੀ ਨੇ ਆਖਿਆ ਕਿ ਇਹ ਪੁੱਤਰ ਜੋ ਵੀ ਤੇਰੇ ਮਨ ਦੀ ਇੱਛਾ ਹੈ ਆਪਣੀ ਮਨ ਦੀ ਇੱਛਾ ਦੇ ਮੁਤਾਬਕ ਮੇਰੇ ਤੋਂ ਵਰਦਾਨ ਲੈ ਲੈ ਜੋ ਵੀ ਵਰ ਮੰਗੇਗਾ ਉਹ ਮੈਂ ਤੈਨੂੰ ਜਰੂਰ ਦੇਵਾਂਗਾ। ਤਬ ਜੋਗੀ ਏਮ ਬੈਣ ਅਲਾਏ ਜੋ ਪ੍ਰਸੰਨ ਤੁਮ ਸਵਾਮੀ ਪਾਏ। ਹੱਥ ਜੋੜ ਕੇ ਫਿਰ ਜੋਗੀ ਨੇ ਇਸ ਤਰ੍ਹਾਂ ਅਰਜ ਕੀਤੀ ਹੈ ਕਿ ਇਹ ਭਗਵਾਨ ਸ਼ਿਵ ਜੀ ਜੇਕਰ ਸਵਾਮੀ ਜੀ ਤੁਸੀਂ ਮੇਰੇ ਉੱਤੇ ਬਹੁਤੇ ਜ਼ਿਆਦਾ ਪ੍ਰਸੰਨ ਹੋ ਗਏ ਹੋ ਤਾਂ ਇਹ ਵਰ ਪ੍ਰਭ ਮੋਕੋ ਦੀ ਜੈ ਇੱਛਾ ਪੂਰ ਹਮਾਰੀ ਕੀ ਜੈ। ਤਾਂ ਫਿਰ ਮੈਨੂੰ ਭਗਵਾਨ ਜੀ ਐਸਾ ਵਰਦਾਨ ਦਿਓ ਜਿਹੜਾ ਮੈਂ ਤੁਹਾਡੇ ਤੋਂ ਮੰਗਣ ਵਾਲਾ ਹਾਂ। ਸੱਚ ਭਗਵਾਨ ਜੀ ਕਿਰਪਾ ਕਰਕੇ ਮੇਰੀ ਇਸ ਇੱਛਾ ਨੂੰ ਜਰੂਰ ਪੂਰਿਆ ਕਰਿਓ। ਜੋ ਨਰ ਹਮਰਾ ਦਰਸ਼ਨ ਪਾਵੇ ਏਕ ਬਰਸ ਵਾ ਸਵਰਗ ਪੁਗਾਵੇ। ਹੇ ਭਗਵਾਨ ਸ਼ਿਵ ਜੀ ਮੈਂ ਤੁਹਾਡੇ ਚਰਨਾਂ ਦੇ ਵਿੱਚੋਂ ਐਸਾ ਵਰਦਾਨ ਮੰਗਦਾ ਹਾਂ ਕਿ ਜਿਹੜਾ ਵੀ ਮਨੁੱਖ ਇੱਕ ਵਾਰੀ ਮੇਰਾ ਦਰਸ਼ਨ ਕਰੇ ਉਹਨੂੰ ਇੱਕ ਸਾਲ ਤੱਕ ਸਵਰਗ ਦੇ ਸੁੱਖ ਭੁਗਾਏ ਜਾਣ ਉਹਨੂੰ ਇੱਕ ਸਾਲ ਦਾ ਸਵਰਗ ਨਸੀਬ ਹੋਵੇ। ਐਸੀ ਜਿਹੜੀ ਬੇਨਤੀ ਹੈ ਉਹ ਸ਼ਿਵ ਜੀ ਭਗਵਾਨ ਦੇ ਚਰਨਾਂ ਦੇ ਵਿੱਚ ਉਸ ਜੋਗੀ ਨੇ ਕੀਤੀ। ਸੋ ਸਾਧ ਸੰਗਤ ਜੀ ਸਮੇਂ ਦੀ ਸਮਾਪਤੀ ਹੈ। ਕੱਲ ਨੂੰ ਗ੍ਰੰਥਾਕਾਰ ਜੀ ਜਿਸ ਪ੍ਰਕਾਰ ਦੇ ਨਾਲ ਇਸ ਅਗਲੇ ਇਤਿਹਾਸ ਨੂੰ ਅੱਗੇ ਬਿਆਨ ਕਰਨਗੇ ਮੈਂ ਉਸੇ ਪ੍ਰਕਾਰ ਦੇ ਨਾਲ ਸਾਧ ਸੰਗਤ ਦੇ ਸਨਮੁਖ ਅਰਜ ਕਰਾਂਗਾ। ਅੱਗੇ ਜੋ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੀ ਰਜ਼ਾ ਹੋਵੇਗੀ ਉਸੇ ਤਰ੍ਹਾਂ ਵਰਤੇਗੀ। ਅੱਜ ਇੰਨੀਆਂ ਹੀ ਅਰਜ਼ਾਂ ਕਰਦਾ ਹੋਇਆ ਮੈਂ ਇੱਥੇ ਹੀ ਕਥਾ ਨੂੰ ਵਿਸਰਾਮ ਦੇ ਕੇ ਸਾਰੀ ਸਾਧ ਸੰਗਤ ਤੋਂ ਖਿਮਾ ਦਾ ਜਾਚਕਾ। ਹੇ ਅਚੁੱਤ ਹੇ ਪਾਰ ਬ੍ਰਹਮ ਅਬਿਨਾਸੀ ਅਗਨਾਸ ਹੇ ਪੂਰਨ ਹੇ ਸਰਬ ਮੈਂ ਦੁਖ ਪੰਜਨ ਗੁਣ ਤਾਸ ਹੇ ਸੰਗੀ ਹੇ ਨਿਰੰਕਾਰ ਹੇ ਨਿਰਗੁਣ ਸਭ ਟੇਕ ਹੇ ਗੋਬਿੰਦ ਹੇ ਗੁਣ ਨਿਦਾਨ ਜਾ ਕੈ ਸਦਾ ਵਿਵੇਕ ਹੇ ਅਪਰੰਪਰ ਹਰ ਹਰੇ ਹੈ ਪੀ ਹੋਵਨ ਹਾਰ ਹੇ ਸੰਤਾ ਕੈ ਸਦਾ ਸੰਗ ਨੇ ਧਾਰਾਇਆ ਧਾਰ ਹੇ ਠਾਕੁਰ ਹੋ ਦਾਸ ਰੋ ਮੈਂ ਨਿਰਗੁਣ ਗੁਣ ਨਹੀਂ ਕੋਇ ਨਾਨਕ ਦੀ ਜੈ ਨਾਮ ਦਾਨ ਰਾਖੋ ਹੀ ਐ ਪਰੋਇ ਜਾਹੀ ਕੁਲ ਤੇ ਪ੍ਰਗਟ ਹੋਇ ਤਾਹੀ ਕੁਲ ਕੋ ਨਾਮ ਪੁਨ ਦਵਾਦਸ ਗੁਰਿੰਡ ਕਉ ਮੇਰੀ ਹੈ ਪਰ।